ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਨ ਦੀਆ ਸੁਰਤ ਸਮਾਈ, ਦਰਬ ਜੀਆ ਪ੍ਰਤਪਾਲ ਸਮਾਲੇ, ਤੋ ਅੰਤਰ ਦਾਨਾ ਬਿਨਹੇ, ਗੁਰ ਸਰਵਰ ਹਮ ਹੰਸ ਪਿਆਰੇ, ਸਾਗਰ ਮਹਿ ਰਤਨ ਲਾਲ ਬਹੁ ਸਾਰੇ, ਮੋਤੀ ਮਾਨਕ ਹੀਰਾ ਹਰ ਜਸ ਗਾਵਤ ਮਨ ਤਨ ਭੀਨਾ ਹੈ, ਹਰ ਅਗਮ ਅਗਾਹ ਅਗਾਧ ਨਿਰਾਲਾ, ਹਰ ਅੰਤ ਨ ਪਾਈਐ ਗੁਰ ਗੋਪਾਲਾ, ਸਤ ਗੁਰ ਮਤ ਤਾਰੇ ਤਾਰਨ ਹਾਰ, ਮੇਲ ਲਏ ਰੰਗ ਲੀਨਾ ਹੈ, ਸਤ ਗੁਰ ਬਾਜੋ ਮੁਕਤ ਕਨੇਹੀ, ਉਹ ਆਦ ਜੁਗਾਦੀ ਰਾਮ ਸੰਦੇਹੀ, ਦਰਗਹਿ ਮੁਕਤ ਕਰੇ ਕਰ ਕਿਰਪਾ, ਬਖਸੇ ਅਵਗੁਣ ਕੀਨਾ ਹੈ, ਸਤਿਗੁਰ ਦਾਤਾ ਮੁਕਤ ਕਰਾਏ, ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ, ਜਮ ਜਾਗਾਤ ਨਾਹੀ ਕਰ ਲਾਗੈ, ਜਿਸ ਅਗਨ ਬੁਝੀ ਥਰ ਸੀਨਾ ਹੈ, ਕਾਇਆ ਹੰਸ ਪ੍ਰੀਤ ਬਹੁ ਧਾਰੀ, ਉਹ ਜੋਗੀ ਪੁਰਖ ਉਹ ਸੁੰਦਰ ਨਾਰੀ, ਐਨ ਸੁਭੋਗੈ ਚੋਜ ਬਿਨੋਦੀ, ਉਠ ਚਲਤੈ ਮਤਾ ਨਕੀਨਾ ਹੈ, ਸ੍ਰਿਸ਼ਟੀ ਉਪਾਇ ਰਹੇ ਪ੍ਰਭ ਸਾਜ, ਪੌਣ ਪਾਣੀ ਬੈ ਸੰਤਰ ਗਜ, ਮਨੁਆ ਡੋਲ ਦੂਤ ਸੰਗਤ ਮਿਲ, ਸੋ ਪਾਏ ਜੋ ਕਿਛ ਕੀਨਾ ਹੈ, ਨਾਮ ਵਿਸਾਰ ਦੁਖ ਦੁਖ ਸਹੀਐ, ਹੁਕਮ ਭਇਆ ਚਲਣ ਕਿਉ ਰਹੀਐ, ਨਰਕ ਕੂਪ ਮੈਂ ਗੋਤੇ ਖਾਵੈ, ਜਿਉ ਜਲ ਤੇ ਬਾਹਰ ਮੀਨਾ ਹੈ, ਚੌਰਾਸੀ ਨਰਕ ਸਾਕਤ ਭੋਗਾਈਐ, ਜੈਸਾ ਕੀਚੈ ਤੈਸੋ ਪਾਈਐ, ਸਤਿਗੁਰ ਬਾਜੋ ਮੁਕਤ ਨ ਹੋਈ, ਕਿਰਤ ਬਾਧਾ ਗ੍ਰਸ ਦੀਨਾ ਹੈ, ਖੰਡੇ ਧਾਰ ਗਲੀ ਅਤ ਪੀੜੀ, ਲੇਖਾ ਲੀਜੈ ਤਿਲ ਜਿਉ ਪੀੜੀ, ਮਾਤ ਪਿਤਾ ਕਲੱਤਰ ਸੁਤ ਬੇਲੀ ਨਾਹੀ, ਬਿਨ ਹਰ ਰਸ ਮੁਕਤ ਨ ਕੀਨਾ ਹੈ, ਮੀਤ ਸਖੇ ਕੇਤੇ ਜਗ ਮਾਹੀ, ਬਿਨ ਗੁਰ ਪਰਮੇਸ਼ਰ ਕੋਈ ਨਾਹੀ, ਗੁਰ ਕੀ ਸੇਵਾ ਮੁਕਤ ਪਰਾਇਣ, ਅਨ ਦਿਨ ਕੀਰਤਨ ਕੀਨਾ ਹੈ, ਊੜ ਛੋੜ ਸਾਚੇ ਕੋ ਧਾਵਹੁ, ਜੋ ਇਛ ਹੋ ਸੋਈ ਫਲ ਪਾਵਹੁ, ਸਾਚ ਵਖਰ ਕੇ ਵਾਪਾਰੀ ਵਿਰਲੇ, ਲੈ ਲਾਹਾ ਸੌਦਾ ਕੀਨਾ ਹੈ, ਹਰ ਹਰ ਨਾਮ ਵਖਰ ਲੈ ਚੱਲਹੁ, ਦਰਸਨ ਪਾਵਹੁ ਸਹਿਜ ਮਹਲਹੁ, ਗੁਰਮੁਖ ਖੋਜ ਲਹਿ ਜਨ ਪੂਰੇ, ਇਉ ਸਮਦਰਸੀ ਚੀਨਾ ਹੈ, ਪ੍ਰਭ ਬੇਅੰਤ ਗੁਰਮਤ ਕੋ ਪਾਵੈ, ਗੁਰ ਕੇ ਸ਼ਬਦ ਮਨ ਕੋ ਸਮਝਾਵੈ, ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ, ਇਉ ਆਤਮ ਰਾਮੈ ਲੀਨਾ ਹੈ, ਨਾਰਦ ਸਾਰਦ ਸੇਵਕ ਤੇਰੇ, ਤੇਰੇ ਭਵਨ ਸੇਵਕ ਵੱਡੋ ਵਡੇਰੇ, ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ, ਸਭ ਤੇਰੋ ਕਾਰਨ ਕੀਨਾ ਹੈ, ਇਕ ਦਰ ਸੇਵੈ ਦਰਦ ਬਣਾਏ, ਓਏ ਦਰਗਹਿ ਪੈਦੇ ਸਤਿਗੁਰੂ ਛਡਾਏ, ਹਉ ਮੈਂ ਬੰਧਨ ਸਤਿਗੁਰ ਤੋੜੇ, ਜਿਤ ਚੰਚਲ ਚਲਨ ਨਾ ਦੀਨਾ ਹੈ, ਸਤ ਗੁਰ ਮਿਲੋ ਚੀਨੋ ਬਿਦਸਾਈ ਜਿਤ ਪ੍ਰਭ ਪਾਵ ਹੋ ਗਣਤ ਨਕਾਈ ਹਉਮੈ ਮਾਰ ਕਰੋ ਗੁਰ ਸੇਵਾ ਜਨ ਨਾਨਕ ਹਰ ਰੰਗ ਭੀਨਾ ਹੈ ਹਉਮੈ ਮਾਰ ਕਰੋ ਗੁਰ ਸੇਵਾ ਜਨ ਨਾਨਕ ਹਰ ਰੰਗ ਭੀਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੱਕਰ ਜਹਿਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋ ਜੁਕ ਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਪਵਨ ਮਹੀਪ ਸੁਰਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਸਵੈ ਸਰਬਨਾਮ ਕਮ ਕਮਨ ਸਵੈ ਸਰਬਨਾਮ ਕਥਾ ਕਮਨ ਕਰਮ ਨਾਮ ਵਰਣਤ ਸਮਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨ ਸਕਾਂ ਤੂੰ ਠਾਕੁਰ ਊਚ ਭਗਵਾਨਾ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਤੇ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਹੋਈ ਹੈ ਜਿਸ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਹੋਏ ਨੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਤੋਂ ਨਿਤਨੇਮ ਹੋਏ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਵਡਭਾਗੀ ਜਿਨ੍ਹਾਂ ਨੇ ਸਰਵਣ ਕੀਤਾ ਹੈ ਉਪਰੰਤ ਸਤਿਗੁਰਾਂ ਨੇ ਸ੍ਰੀ ਮੁੱਖ ਵਾਗ ਦੀ ਬਖਸ਼ਿਸ਼ ਕੀਤੀ ਹੈ ਅਤੇ ਹੁਣ ਗੁਰਬਾਣੀ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ ਉਸਦਾ ਸਮਾਂ ਹੋਇਆ ਆਓ ਕੁਝ ਕੁ ਸਮਾਂ ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਬਖਸ਼ਾਂ ਰਹਿਮਤਾਂ ਕਰ ਰਹੇ ਨੇ ਮਾਨ ਬਿੱਤ ਚਿੱਤ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋੜ ਕੇ ਗੁਰਬਾਣੀ ਦੀ ਵਿਚਾਰ ਕਰਕੇ ਲਾਹਾ ਪ੍ਰਾਪਤ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਪਹਿਲਾ ਹਰ ਸਾਮੀਤ ਨਾਹੀ ਮੈਂ ਕੋਈ
ਮਾਰੂ ਰਾਗ ਦਾ ਨਾਮ ਹੈ ਮਾਰੂ ਰਾਗ ਦੇ ਵਿੱਚ ਮਹੱਲਾ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਾਂ ਕਰ ਰਹੇ ਨੇ ਰਹਿਮਤਾਂ ਕਰ ਰਹੇ ਨੇ ਹਰ ਸਾਮੀਤ ਨਾਹੀ ਮੈਂ ਕੋਈ ਪਰਮੇਸ਼ਰ ਦੇ ਵਰਗਾ ਹੋਰ ਕੋਈ ਵੀ ਮਿੱਤਰ ਨਹੀਂ ਹੈ ਸੰਸਾਰ ਦੇ ਵਿੱਚ ਜੀਵ ਦੇ ਤਿੰਨ ਮਿੱਤਰ ਮੰਨੇ ਗਏ ਨੇ ਇੱਕ ਤਾਂ ਸੰਸਾਰੀ ਪਦਾਰਥ ਮਾਇਆ ਆਦਿਕ ਇਹ ਵੀ ਮਿੱਤਰ ਹਨ ਕਿਉਂਕਿ ਇਹਦੇ ਬਿਨਾਂ ਗੁਜ਼ਾਰਾ ਨਹੀਂ ਹੈ ਦੂਸਰਾ ਸੰਸਾਰ ਦੇ ਜਿਹੜੇ ਲੋਕ ਹਨ ਉਹ ਮਿੱਤਰ ਨੇ ਸੋ ਗੁਰੂ ਪਿਆਰਿਓ, ਪਰ ਇਹ ਜਿਹੜੇ ਮਿੱਤਰ ਨੇ ਤੀਸਰੇ ਮਿੱਤਰ ਹਨ ਕਰਮ। ਪਹਿਲਾ ਮਿੱਤਰ ਜਿਹੜਾ ਹੈ ਮਾਇਆ ਪਦਾਰਥ, ਉਹ ਤਾਂ ਕਈ ਵਾਰੀ ਜਿਉਂਦੇ ਹੀ ਛੱਡ ਜਾਂਦੀ ਹੈ ਆਦਮੀ ਨੂੰ, ਕਿਉਂਕਿ ਤਿੰਨ ਸਮੇਂ ਦੁਖਦਾਈ ਮੰਨੀ ਹੈ। ਤੇ ਦੂਸਰੇ ਜਿਹੜੇ ਲੋਕ ਹਨ ਉਹਨਾਂ ਦਾ ਸੰਬੰਧ ਸਰੀਰ ਤੱਕ ਹੁੰਦਾ ਹੈ, ਜਿੰਨਾ ਚਿਰ ਤੱਕ ਸਰੀਰ ਇਸ ਸੰਸਾਰ ਦੇ ਵਿੱਚ ਜਿਉਂਦਾ ਹੈ, ਖੜਾ ਹੈ, ਉਹਨਾਂ ਚਿਰ ਤੱਕ ਸੰਸਾਰ ਦੇ ਜਿਹੜੇ ਲੋਕ ਨੇ ਮਿੱਤਰ ਹੁੰਦੇ ਨੇ। ਤੇ ਜਦੋਂ ਇਹ ਸਰੀਰ ਖਤਮ ਹੋ ਜਾਂਦਾ ਉਦੋਂ ਉਹਨਾਂ ਦਾ ਵੀ ਸੰਬੰਧ ਟੁੱਟ ਜਾਂਦਾ ਹੈ। ਵੈਸੇ ਵਿਦਵਾਨਾਂ ਦੇ ਕਥਨ ਨੇ, ਛਾੜ ਜਾਹੇ ਧਨ ਕੇ ਗਏ ਪੁੱਤਰ ਮਿੱਤਰ ਹਿਤ ਨਾਰ, ਧਨ ਆਵ ਹੈ ਜਬ ਪੁਰਖ ਪਹਿ ਆਏ ਮਿਲੇ ਇਹ ਚਾਰ। ਇਹ ਧਨ ਚਲੇ ਜਾਣ ਦੇ ਨਾਲ ਛੱਡ ਜਾਂਦੇ ਨੇ, ਪੁੱਤਰ ਵੀ ਮਿੱਤਰ ਵੀ, ਪਿਆਰ ਕਰਨ ਵਾਲੇ ਵੀ, ਰਿਸ਼ਤੇਦਾਰ ਵੀ। ਧਨ ਆਵ ਹੈ ਜਬ ਪੁਰਖ ਪਹਿ ਆਏ ਮਿਲੇ ਇਹ ਚਾਰ, ਜਦੋਂ ਆ ਕਰਕੇ ਧਨ ਫਿਰ ਪ੍ਰਾਪਤ ਹੁੰਦਾ ਹੈ ਆਦਮੀ ਦੇ ਕੋਲ, ਮਾਇਆ ਆ ਜਾਂਦੀ ਹੈ, ਉਦੋਂ ਫਿਰ ਆ ਕੇ ਮਿਲ ਜਾਂਦੇ ਨੇ। ਤਾਂ ਹੀ ਤਾਂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਫਰਮਾਇਆ ਹੈ, ਹਰ ਬਿਨ ਤੇਰੋ ਕੋ ਨਾ ਸਹਾਈ, ਪਰਮੇਸ਼ਰ ਤੋਂ ਬਿਨਾਂ, ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾਂ ਤੇਰਾ ਹੋਰ ਵੀ ਕੋਈ ਸਹਾਇਕ ਨਹੀਂ ਹੋਵੇਗਾ, ਹੋਰ ਉਸ ਤੋਂ ਬਿਨਾਂ ਤੇਰਾ ਕੋਈ ਮਦਦਗਾਰ ਨਹੀਂ ਹੈ। ਤਾਂ ਕਿ ਮਾਤ ਪਿਤਾ ਸੁਤਬੰਤਾ ਕੋ ਕਾਹੂ ਕੋ ਭਾਈ, ਛੋਟਾ ਹੁੰਦਾ ਮਾਤਾ ਪਿਤਾ ਦਾ ਆਸਰਾ ਰੱਖਦਾ, ਫਿਰ ਪੁੱਤਰ ਹੋ ਜਾਂਦੇ, ਜਦੋਂ ਵੱਡਾ ਹੋ ਜਾਂਦਾ ਘਰਵਾਲੀ ਆ ਜਾਂਦੀ ਹੈ, ਭਰਾ ਹੁੰਦੇ ਨੇ, ਸਾਰਿਆਂ ਦਾ ਆਸਰਾ ਆਪਣੇ ਮਨ ਦੇ ਵਿੱਚ ਬਹੁਤ ਮੰਨਦਾ ਹੈ। ਮਹਾਰਾਜ ਕਹਿੰਦੇ ਨੇ ਕਾਕੀ ਮਾਤ ਪਿਤਾ ਸੁਤਬੰਤਾ, ਮਾਤਾ ਪਿਤਾ ਇਹ ਕਦੋਂ ਕਿਤੇ ਤੇਰੀ ਬਣੀ ਹੈ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਵਿਨੋਦ ਸੁਤ ਹੈ, ਇਹ ਤਾਂ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ, ਇਹ ਪੂਰਬਲੇ ਜਨਮਾਂ ਦੇ ਵਿਚ ਜਿਹੜੇ ਤੈਨੂੰ ਮਿਲੇ ਸਨ ਉਹਨਾਂ ਦੇ ਸੰਜੋਗ ਕਰਕੇ ਤੇਰਾ ਪਰਿਵਾਰ ਇਕੱਠਾ ਹੋ ਗਿਆ ਹੈ, ਇਸ ਕਰਕੇ ਮਾਤਾ ਪਿਤਾ ਪੁੱਤਰ ਘਰਵਾਲੀ ਅਤੇ ਭਾਈ ਇਹ ਸਹਾਇਤਾ ਕਰਨ ਵਾਲੇ ਨਹੀਂ ਹਨ। ਹਰ ਬਿਨ ਤੇਰੋ ਕੋ ਨਾ ਸਹਾਈ, ਪਰਮੇਸ਼ਵਰ ਤੋਂ ਬਿਨਾਂ ਤੇਰਾ ਕੋਈ ਵੀ ਸਹਾਇਤਾ ਕਰਨ ਵਾਲਾ ਨਹੀਂ ਹੈ। ਮਿੱਤਰ ਘਨੇਰੇ ਕਰ ਥੱਕੀ ਮੇਰਾ ਦੁੱਖ ਕਾਟੈ ਕੋਏ, ਬਹੁਤ ਸਾਰੇ ਸੰਸਾਰ ਦੇ ਵਿਚ ਮਿੱਤਰ ਬਣਾ ਕੇ ਵੇਖਦੇ ਨੇ, ਪਰ ਜਿਹੜਾ ਅਗਿਆਨ ਦਾ ਦੁੱਖ ਹੈ ਉਹ ਕੋਈ ਨੀ ਕੱਟ ਸਕਦਾ, ਉਹ ਤਾਂ ਸੱਚੇ ਪਾਤਸ਼ਾਹ ਜੀ ਕੱਟਣ ਵਾਲੇ ਨੇ। ਇਸ ਕਰਕੇ ਤਨ ਛੁੱਟੈ ਕਰ ਸੰਗ ਨ ਚਾਲੈ ਕਹਾਂ ਤਾਹੇ ਲਿਪਟਾਈ, ਇਹ ਸਰੀਰ ਵੀ ਮਿੱਤਰ ਹੈ, ਇਹ ਸਰੀਰ ਵੀ ਅਸਲੀ ਮਿੱਤਰ ਨਹੀਂ। ਗੁਰੂ ਪਿਆਰਿਓ, ਇਸ ਨੂੰ ਮਿੱਤਰ ਸਮਝਿਆ ਹੋਇਆ ਪਰ ਇਹ ਅਸਲੀ ਮਿੱਤਰ ਤਾਂ ਸਰੀਰ ਵੀ ਨਹੀਂ, ਕਿਉਂਕਿ ਤਨ ਛੁੱਟੈ ਕਰ ਸੰਗ ਨ ਚਾਲੈ, ਇਹ ਸਰੀਰ ਛੁੱਟ ਜਾਣਾ, ਇਹਨੇ ਵੀ ਨਾਲ ਨਹੀਂ ਜਾਣਾ, ਤੇ ਸਰੀਰ ਦੇ ਨਾਲ ਜੋ ਸੰਬੰਧ ਰੱਖਣ ਵਾਲੀਆਂ ਚੀਜ਼ਾਂ ਨੇ ਉਹਨਾਂ ਨੇ ਵੀ ਇੱਥੇ ਰਹਿ ਜਾਣਾ, ਸਰੀਰ ਦੇ ਨਾਲ ਉਹਨਾਂ ਦਾ ਸੰਬੰਧ ਹੈ, ਉਹਨਾਂ ਨੇ ਪਹਿਲਾਂ ਟੁੱਟ ਜਾਣਾ ਤੇ ਫਿਰ ਇਹ ਸਰੀਰ ਨੇ ਵੀ ਸਾਥ ਛੱਡ ਜਾਣਾ। ਕਹਾਂ ਤਾਹੇ ਲਪਟਾਈ, ਇਸ ਕਰਕੇ ਇਸ ਸਰੀਰ ਦੇ ਨਾਲ ਕਿਉਂ ਲਪਟ ਰਿਹਾ ਹੈ, ਸਰੀਰ ਦਾ ਵੀ ਮੋਹ ਨਹੀਂ ਕਰਨਾ, ਕਿਉਂਕਿ ਇਹ ਵੀ ਮਿੱਤਰ ਨਹੀਂ ਹੈ। ਆਦਮੀ ਦੇ ਬਾਇਕੀ ਪਦਾਰਥ ਮਿੱਤਰ ਨੇ, ਸਰੀਰ ਮਿੱਤਰ ਹੈ, ਸਰੀਰ ਦੇ ਨਾਲ ਸੰਬੰਧ ਰੱਖਣ ਵਾਲੇ ਸੰਸਾਰ ਦੇ ਜਿਹੜੇ ਲੋਕ ਨੇ ਉਹ ਮਿੱਤਰ ਨੇ, ਤੇ ਤੀਸਰੇ ਨੰਬਰ ਤੇ ਜਿਹੜੇ ਆਉਂਦੇ ਨੇ ਕਰਮ ਉਹ ਮਿੱਤਰ ਨੇ। ਗੁਰੂ ਪਿਆਰੇ ਉਹ ਸਾਥ ਨਿਭਦੇ ਨੇ, ਚੰਗੇ ਜਾਂ ਮਾੜੇ ਕਿਸ ਵੀ ਤਰ੍ਹਾਂ ਦੇ ਕੀਤੇ ਹੋਣ, ਕੀਤੇ ਹੋਏ ਕਰਮ ਹਨ ਜਿਹੜੇ ਉਹ ਨਾਲ ਜਾਂਦੇ ਨੇ, ਉਹਨਾਂ ਦੇ ਕਰਕੇ ਪਰਾਲਬਧ ਬਣਦੀ ਹੈ, ਚੰਗੇ ਮਾੜੇ ਕਰਮਾਂ ਦੇ ਕਰਕੇ ਜੂਨਾਂ ਦੇ ਵਿੱਚ ਜਾਂ ਸੁੱਖਾਂ ਦੀ ਪ੍ਰਾਪਤੀ ਹੈ। ਇਸੇ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਅਗਿਆਨ ਦਾ ਦੁੱਖ ਕੱਟਣ ਵਾਲਾ ਤਾਂ ਕੋਈ ਵੀ ਨਹੀਂ ਹੈ। ਮਿੱਤਰ ਘਨੇਰੇ ਕਰ ਥੱਕੀ, ਉਹ ਤਾਂ ਸੱਚੇ ਪਾਤਸ਼ਾਹ ਹੀ ਕੱਟਣ ਵਾਲੇ ਨੇ, ਮਿੱਤਰ ਦੋਸਤ ਉਸ ਅਗਿਆਨ ਦੇ ਦੁੱਖ ਨੂੰ ਨਹੀਂ ਕੱਟ ਸਕਦੇ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹਰ ਸਾਮੀਦ ਨਾਹੀ ਮੈਂ ਕੋਈ, ਜੋ ਪਰਮੇਸ਼ਰ ਹੈ ਉਹਦੇ ਵਰਗਾ ਸਾਨੂੰ ਹੋਰ ਕੋਈ ਮਿੱਤਰ ਨਹੀਂ ਹੈ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਜਿੱਥੇ ਵੀ ਉਸ ਨੂੰ ਯਾਦ ਕੀਤਾ ਜਾਵੇ ਉੱਥੇ ਹੀ ਆ ਕਰਕੇ ਮਿੱਤਰਾਂ ਦੇ ਵਾਂਗੂ ਸਹਾਇਤਾ ਕਰਦੇ ਨੇ। ਐਸੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕਰੀਏ ਉੱਥੇ ਆਉਂਦੇ ਨੇ, ਤੇ ਨਾਲੇ ਜਿਵੇਂ ਸਾਖੀ ਆਪ ਜੀ ਨੂੰ ਪਤਾ ਹੀ ਹੈ ਭਾਈ ਮੱਖਣ ਸ਼ਾਹ ਲਬਾਣਾ ਜੀ, ਉਹਨਾਂ ਨੇ ਯਾਦ ਕੀਤਾ ਨੌਵੇਂ ਪਾਤਸ਼ਾਹ ਜੀ ਨੂੰ ਜਿੱਥੇ ਹਰਿਆ ਰਾਧੀ ਹੈ, ਜਿੱਥੇ ਯਾਦ ਕੀਤਾ ਉੱਥੇ ਫਿਰ ਜਾ ਕਰਕੇ ਸਤਿਗੁਰਾਂ ਨੇ ਮੋਢਾ ਲਾ ਕੇ ਉਹਦੇ ਜਹਾਜ਼ ਨੂੰ ਬੰਨੇ ਲਾਇਆ ਸੀ। ਇਸ ਤਰੀਕੇ ਦੇ ਨਾਲ ਜਿੱਥੇ ਪਰਮੇਸ਼ਰ ਨੂੰ ਯਾਦ ਕਰੀਏ ਉੱਥੇ ਹਰੀਹਰ ਸ਼ੇਰ ਤੇ ਤੰਦੂਏ ਨੇ ਦਰਸਿਆ ਹੋਇਆ ਸੀ ਹਾਥੀ ਨੂੰ, ਹਾਥੀ ਨੇ ਯਾਦ ਕੀਤਾ, ਫੁੱਲ ਫੜ ਕੇ ਸਜਦਾ ਕੀਤਾ, ਤੰਦੂਏ ਤੋਂ ਉਸ ਨੂੰ ਮੁਕਤ ਕਰਾ ਦਿੱਤਾ। ਇਸੇ ਤਰੀਕੇ ਦੇ ਨਾਲ ਜਿੱਥੇ ਵੀ ਅਰਾਧੀ ਉੱਥੇ ਅਕਾਲ ਪੁਰਖ ਜੀ ਪਰਮੇਸ਼ਰ ਜੀ ਜੀਵ ਦੇ ਸਹਾਇਕ ਬਣ ਕੇ ਪਹੁੰਚਦੇ ਨੇ। ਇਸ ਕਰਕੇ ਅਸਲੀ ਮਿੱਤਰ ਅਕਾਲ ਪੁਰਖ ਵਾਹਿਗੁਰੂ ਜੀ ਨੇ, ਇਹਨਾਂ ਵਰਗਾ ਹੋਰ ਕੋਈ ਵੀ ਪਰਮੇਸ਼ਰ ਵਰਗਾ ਹੋਰ ਕੋਈ ਵੀ ਮਿੱਤਰ ਨਹੀਂ। ਹਰ ਸਾ ਮੀਤ ਨਹੀਂ ਮੈਂ, ਮੈਨੂੰ ਤਾਂ ਮਹਾਰਾਜ ਕਹਿੰਦੇ ਨੇ ਭਾਈ ਮੈਨੂੰ ਤਾਂ ਹੋਰ ਕੋਈ ਅਕਾਲ ਪੁਰਖ ਵਾਹਿਗੁਰੂ ਜੀ ਵਰਗਾ ਮਿੱਤਰ ਨਹੀਂ ਦਿਸਦਾ ਹੈ।
ਜਿੰਦ ਤਨ ਮਨ ਦੀਆ ਸੁਰਤ ਸਮੋਈ,
ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੀ ਕਿਰਪਾ ਦੇ ਨਾਲ ਇਹ ਤਨ ਜਿਹੜਾ ਸਰੀਰ ਹੈ ਦਿੱਤਾ, ਮਨ ਇਹਦੇ ਵਿਚ ਰੱਖਿਆ ਹੈ, ਸਰੀਰ ਦੇ ਕਰਕੇ ਮਨ ਵੀ ਦਿੱਤਾ ਨਾਲ ਸੁਰਤ ਸਮੋਈ। ਅਕਾਲ ਪੁਰਖ ਵਾਹਿਗੁਰੂ ਜੀ ਨੇ ਸਰੀਰ ਦੇ ਕੇ ਤੇ ਸੁਰਤ ਦਾ ਮਤਲਬ ਆਪ ਜੀ ਨੂੰ ਪਤਾ ਹੀ ਹੈ, ਗਿਆਤ ਗਿਆਤ ਸਮੋਈ, ਇਹ ਸਰੀਰ ਦੇ ਵਿਚ ਬੁੱਧੀ ਦਿੱਤੀ ਹੈ, ਮਿਲਾ ਦਿੱਤੀ ਹੈ, ਚੰਗੀ ਅਕਲ ਵੀ ਦਿੱਤੀ ਹੈ, ਮਨ ਵੀ ਦਿੱਤਾ ਤੇ ਸੋਹਣਾ ਸਰੀਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਇਆ। ਕਰਮਾਂ ਦੇ ਕਰਕੇ ਜੇ ਆਪਾਂ ਕਹੀਏ ਤਾਂ ਲੇਖਾ ਕਦਰ ਛੁੱਟੀਏ ਖਿਣ ਖਿਣ ਭੁੱਲਣ ਹਾਰ, ਕਰਮਾਂ ਦੇ ਕਰਕੇ ਜੇ ਆਪਾਂ ਕਹੀਏ ਸਾਨੂੰ ਸਰੀਰ ਪ੍ਰਾਪਤ ਹੋ ਗਿਆ ਹੈ, ਜਾਂ ਆਪਣੀ ਕਰਨੀ ਦੇ ਕਰਕੇ ਤਾਂ ਨਹੀਂ। ਇਹ ਤਾਂ 84 ਲੱਖ ਜੂਨ ਤੋਂ ਬਾਅਦ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ, ਉਹਨਾਂ ਦੀ ਬਖਸ਼ਿਸ਼ ਦੇ ਨਾਲ ਇਹ ਮਨੁੱਖਾ ਜਨਮ ਦੀ ਸੋਹਣੇ ਸਰੀਰ ਦੀ ਪ੍ਰਾਪਤੀ ਹੋਈ ਹੈ। ਓਦਾਂ ਵਿਦਵਾਨਾਂ ਦੇ ਕਥਨ ਨੇ ਜੋ ਧਰਮੀ ਆਦਮੀ ਹੁੰਦਾ ਜਿਨ੍ਹਾਂ ਨੇ ਧਰਮ ਪਿਛਲੇ ਜਨਮ ਦੇ ਵਿਚ ਕਮਾਇਆ ਹੁੰਦਾ ਉਹਨਾਂ ਦੀਆਂ ਕੁਝ ਨਿਸ਼ਾਨੀਆਂ ਹੁੰਦੀਆਂ ਨੇ। ਉਹ ਕਹਿੰਦੇ ਨੇ ਸਭ ਕੋਲ ਜਨਮ ਸਰੂਪ ਤਨ ਭੂਪ ਭੋਗਿਆ ਪਤ, ਪੰਡਿਤ ਦੇਹ ਅਰੋਗ ਪੁੰਨ ਧਰਮ ਜਾਨ ਫਲ ਸਤ। ਸਭ ਕੁਲ ਦੇ ਵਿਚ ਚੰਗੀ ਕੁਲ ਦੇ ਵਿਚ ਜਨਮ ਹੋਣਾ, ਸਰੂਪ ਤਨ ਸੁੰਦਰ ਸਰੀਰ ਪ੍ਰਾਪਤ ਹੋਣਾ, ਸੋਹਣੇ ਸਰੂਪ ਵਾਲਾ ਭੂਪ ਰਾਜਿਆਂ ਦੇ ਵਾਂਗੂ ਰਹਿਣੀ ਬਹਿਣੀ ਹੋਣੀ, ਭੋਗ ਸੰਸਾਰ ਦੇ ਸੁਖਾਂ ਦੀ ਪ੍ਰਾਪਤੀ ਹੋਣੀ, ਆਪਤ ਇੱਜ਼ਤ ਪ੍ਰਾਪਤ ਹੋਣੀ, ਪੰਡਿਤ ਫਿਰ ਵਿਦਵਾਨ ਹੋਣਾ, ਦੇਹ ਅਰੋਗ ਸਰੀਰ ਅਰੋਗ ਹੋਣਾ, ਸਦਾ ਹੀ ਅਰੋਗ ਰਹਿਣਾ। ਇਸ ਤਰੀਕੇ ਦੇ ਨਾਲ ਧਰਮ ਦੇ ਕਮਾਉਣ ਕਰਕੇ ਜਿਨ੍ਹਾਂ ਨੇ ਧਰਮ ਕਮਾਇਆ ਉਹਨਾਂ ਨੂੰ ਗੁਰੂ ਪਿਆਰੇ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ, ਕਿਉਂਕਿ ਜਿੰਨੇ ਵੀ ਸੰਸਾਰ ਦੇ ਸੁੱਖ ਨੇ ਉਹ ਆਦਮੀ ਸੋਚਦਾ ਸ਼ਾਇਦ ਮੇਰੇ ਯਤਨਾਂ ਕਰਕੇ ਪ੍ਰਾਪਤ ਹੋ ਰਹੇ ਨੇ ਜਾਂ ਮਾਇਆ ਦੇ ਕਰਕੇ, ਪਰ ਉਹ ਗੁਰੂ ਪਿਆਰੇ ਧਰਮ ਨੂੰ ਕਮਾਉਣ ਕਰਕੇ ਪਿਛਲੇ ਪੁੰਨਾਂ ਦੇ ਕਰਕੇ ਸੁੱਖਾਂ ਦੀ ਪ੍ਰਾਪਤੀ ਹੈ। ਇਸ ਕਰਕੇ ਉਹਨਾਂ ਪੁੰਨਾਂ ਦੇ ਪ੍ਰਤਾਪ ਸਦਕਾ, ਧਰਮ ਦੇ ਸਦਕਾ ਇਹ ਸੋਹਣਾ ਸਰੀਰ ਅਥਵਾ ਹੋਰ ਜਿੰਨੇ ਗੁਣ ਆਪਾਂ ਵਿਚਾਰ ਕੀਤੀ ਉਹ ਪ੍ਰਾਪਤ ਹੁੰਦੇ ਨੇ। ਪਰ ਪਹਿਲੀ ਗੱਲ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਇਹ ਸਰੀਰ ਮਨੁੱਖਾ ਸਰੀਰ ਪ੍ਰਾਪਤ ਹੁੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਨ ਤਨ ਮਨ ਦੀਆ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਤਨ ਸਰੀਰ ਦਿੱਤਾ ਤੇ ਮਨ ਦਿੱਤਾ ਹੈ ਤੇ ਨਾਲ ਸੁਰਤ ਜਿਹੜੀ ਗਿਆਤ ਹੈ ਇਸ ਸਰੀਰ ਦੇ ਵਿਚ ਸਮੋਈ ਬੁਲਾ ਦਿੱਤੀ ਹੈ।
ਸਰਬ ਜੀਆਂ ਪ੍ਰਤਪਾਲ ਸੰਭਾਲੇ ਸੋ ਅੰਤਰ ਦਾਨਾ ਬਿਨਾ ਹੈ,
ਸਰਬ ਜੀਆਂ ਪ੍ਰਤਪਾਲ ਸੰਭਾਲੇ ਸਾਰੇ ਜੀਆਂ ਨੂੰ, ਜਿੰਨੇ ਵੀ ਜੀਵ ਨੇ ਚਾਰੇ ਖਾਣੀਆਂ ਦੇ ਆਂਡਿਆਂ ਤੋਂ ਪੈਦਾ ਹੋਣ ਵਾਲੇ ਪੰਛੀ ਆਦਿਕ, ਜੇਰ ਤੋਂ ਪੈਦਾ ਹੋਣ ਵਾਲੇ ਪਸ਼ੂ ਮਨੁੱਖ ਜਾਤੀ ਆਦਿਕ, ਸਿਹਤ ਚ ਮੁੜਕੇ ਤੋਂ ਪੈਦਾ ਹੋਣ ਵਾਲੇ ਜੂਆਂ ਚਿੱਚੜ ਆਦਿਕ, ਇਸੇ ਤਰੀਕੇ ਦੇ ਨਾਲ ਪੁੱਤਭੁਜ ਧਰਤੀ ਤੋਂ ਪੈਦਾ ਹੋਣ ਵਾਲੇ ਰੁੱਖ ਬੂਟੇ ਦਰਖਤ ਰਿੱਛ, ਇਹ ਸਾਰੇ ਇਹ ਗੁਰੂ ਪਿਆਰੇ ਚਾਰੇ ਖਾਣੀਆਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਰਹੇ ਨੇ, ਸੰਭਾਲ ਰਹੇ ਨੇ, ਪ੍ਰਤਪਾਲਣਾ ਕਰ ਰਹੇ ਨੇ। ਪੱਥਰਾਂ ਦੇ ਵਿਚ ਵੀ ਆਪਾਂ ਰਹਿ ਰਸ ਵਿਚ ਰੋਜ਼ ਪੜ੍ਹਦੇ ਹਾਂ, ਸੈਲ ਪੱਥਰ ਮੈਂ ਜੰਤੋ ਪਾਏ ਤਾਕਾਰ ਕਾਗਾ ਕਰ ਧਰਿਆ, ਤੇ ਪੱਥਰਾਂ ਦੇ ਵਿੱਚ ਕੀੜੇ ਪੈਦਾ ਕਰਕੇ ਤੇ ਉਹਨਾਂ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਜੀ ਰਿਜਕ ਪਹੁੰਚਾਉਂਦੇ ਨੇ। ਉਥੇ ਹੱਥ ਨਾ ਚੱਲੇ ਨਾ ਕੋ ਕਿਰਸ ਕਰੇ, ਚੱਲ ਮੈਂ ਜੰਤ ਉਪਾਗਤ ਨਾ ਪੇਰੋਜੀ ਦੇ। ਜਲ ਦੇ ਵਿੱਚ ਜੀਵ ਪੈਦਾ ਕਰਦੇ ਅਕਾਲ ਪੁਰਖ ਵਾਹਿਗੁਰੂ ਜੀ ਨੇ, ਉਥੇ ਵੀ ਗੁਰੂ ਪਿਆਰਿਓ ਉਹਨਾਂ ਦਾ ਜੀਆਂ ਕਾ ਆਹਾਰ ਜੀ ਖਾਣਾ ਆਇਓ ਕਰੇ। ਅਕਾਲ ਪੁਰਖ ਵਾਹਿਗੁਰੂ ਨੇ ਪਰਮੇਸ਼ਰ ਨੇ ਪਾਣੀ ਦੇ ਵਿੱਚ ਜੀਵ ਪੈਦਾ ਕੀਤੇ ਨੇ, ਉਥੇ ਉਹਨਾਂ ਦਾ ਪ੍ਰਬੰਧ ਅਕਾਲ ਪੁਰਖ ਵਾਹਿਗੁਰੂ ਜੀ ਨੇ ਕੀਤਾ, ਰੋਜੀ ਰੋਟੀ ਦਾ ਉਥੇ ਉਹਨਾਂ ਨੂੰ ਪਹੁੰਚਾਉਂਦੇ ਨੇ। ਇਸੇ ਤਰੀਕੇ ਦੇ ਨਾਲ ਜਲ ਮੈਂ ਜੰਤੂ ਪਾਇਗਾ ਤਿੰਨਾ ਪੇ ਰੋਜੀ ਦੇ, ਉਥੇ ਕੋਈ ਹੱਡੀਆਂ ਨਹੀਂ, ਉਥੇ ਕੋਈ ਬਿਜਨਸ ਨਹੀਂ ਚੱਲਦਾ ਪਾਣੀ ਦੇ ਵਿੱਚ, ਉਥੇ ਜੀਆਂ ਕਾ ਆਹਾਰ ਜੀ। ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਵੇਂ ਦਾ ਉਹਨਾਂ ਦਾ ਖਾਣਾ, ਜਿਵੇਂ ਦਾ ਉਹ ਖਾਂਦੇ ਨੇ, ਜਿਵੇਂ ਦਾ ਉਹਨਾਂ ਦਾ ਭੋਜਨ, ਜਿਵੇਂ ਦਾ ਜਿਸ ਤਰੀਕੇ ਨਾਲ ਉਹਨਾਂ ਦਾ ਪੇਟ ਭਰਦਾ, ਉਥੇ ਪ੍ਰਬੰਧ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਸ ਤਰ੍ਹਾਂ ਦਾ ਕੀਤਾ। ਤੇ ਪੱਥਰਾਂ ਦੇ ਵਿੱਚ ਸਹਿਲ ਪੱਥਰ ਮੈਂ ਜੰਤੂ ਪਾਏ, ਪੱਥਰਾਂ ਦੇ ਵਿੱਚ ਪਹਾੜਾਂ ਦੇ ਵਿੱਚ ਜੀਵ ਪੈਦਾ ਕਰਕੇ, ਤੇ ਉਥੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਹਨਾਂ ਨੂੰ ਰੋਜੀ ਰੋਟੀ ਪਹੁੰਚਾਈ ਹੈ। ਸਾਰਿਆਂ ਦਾ ਫਿਕਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੈ ਰੋਟੀ ਰੋਜੀ ਦਾ, ਇਸ ਕਰਕੇ ਉਹਨਾਂ ਨੇ ਆਪ ਹੀ ਸ੍ਰਿਸ਼ਟੀ ਬਣਾਈ, ਬਣਾ ਕਰਕੇ ਜੀਵ ਪੈਦਾ ਕੀਤੇ ਨੇ, ਤੇ ਫਿਰ ਪਾਲਣਾ ਵੀ ਆਪ ਹੀ ਕਰ ਰਹੇ ਨੇ। ਸਰਬ ਜੀਆਂ ਪ੍ਰਤਪਾਲ ਸੰਭਾਲੇ, ਸਾਰੇ ਜੀਆਂ ਦੀ ਪ੍ਰਤਪਾਲਣਾ ਕਰ ਰਹੇ ਨੇ, ਸਾਂਭ ਸੰਭਾਲ ਕਰ ਰਹੇ ਨੇ। ਤੋ ਅੰਤਰ ਦਾਨਾ ਬੀਨਾ ਹੈ, ਉਹੀ ਅਕਾਲ ਪੁਰਖ ਵਾਹਿਗੁਰੂ ਜੀ ਅੰਤਰ ਅੰਦਰ ਦਾਨਾ ਦਾ ਮਤਲਬ ਜਾਣਨ ਵਾਲਾ, ਅੰਦਰ ਦੀਆਂ ਜਾਣਨ ਵਾਲੇ ਹਨ ਅਤੇ ਅੰਦਰ ਵਸਦੇ ਨੇ ਦਾਨਾ ਦਾਨਾਈ ਵਾਲੇ ਹਨ। ਬਾਨਾ ਬੀਨਾ ਦਾਨਾ ਅੰਦਰ ਦੀਆਂ ਜਾਣਨ ਵਾਲੇ, ਬੀਨਾ ਜੋ ਬਾਹਰ ਆਪਾਂ ਕੰਮ ਕਰ ਰਹੇ ਹਾਂ ਇਹਨਾਂ ਦੇ ਦ੍ਰਿਸ਼ਟਾ ਰੂਪ ਨੇ, ਬਾਹਰ ਦੀਆਂ ਕੰਮਾਂ ਨੂੰ ਵੀ ਵੇਖਣ ਵਾਲੇ ਨੇ ਤੇ ਅੰਦਰ ਦੀਆਂ ਗੱਲਾਂ ਨੂੰ ਵੀ ਜਾਣਨ ਵਾਲੇ ਹਨ।
ਗੌਰ ਸਰਵਰ ਹਮ ਹੰਸ ਪਿਆਰੇ,
ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਸਰੋਵਰ ਦੇ ਸਮਾਨ ਹਨ। ਜਿਵੇਂ ਸਰੋਵਰ ਹੁੰਦਾ ਏ, ਉਹਦੇ ਉੱਪਰ ਜਾ ਕਰਕੇ ਜਿਹੜੇ ਹੰਸ ਹੁੰਦੇ ਨੇ ਉਹ ਸਰੋਵਰ ਦੇ ਵਿੱਚੋਂ ਲਾਲ ਕੱਢਦੇ ਨੇ, ਸੁੱਚੇ ਮੋਤੀ ਖਾਂਦੇ ਨੇ, ਕਿਉਂਕਿ ਉਹਨਾਂ ਦਾ ਖਾਣਾ ਹੁੰਦਾ ਹੈ ਅਤੇ ਸਰੋਵਰ ਦੇ ਕੰਢੇ ਤੇ ਹੀ ਉਹ ਨਿਵਾਸ ਰੱਖਦੇ ਨੇ, ਹੋਰ ਕੁਝ ਉਹ ਛਕਦੇ ਨਹੀਂ। ਇਸੇ ਕਰਕੇ ਸੱਚੇ ਪਾਤਸ਼ਾਹ ਜੀ ਸਰੋਵਰ ਸਰੂਪ ਹਨ, ਮਹਾਰਾਜ ਸਰੋਵਰ ਦੇ ਸਮਾਨ ਹਨ। ਹਮ ਹੰਸ ਪਿਆਰੇ ਅਤੇ ਅਸੀਂ ਗੁਰਮੁਖ ਪਿਆਰੇ ਹਨ, ਜਿਹੜੇ ਉਹ ਹੰਸਾਂ ਦੀ ਨਿਆਈ ਨੇ, ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਸ ਆ ਕਰਕੇ, ਗੁਰੂ ਰੂਪ ਸਰੋਵਰ ਦੇ ਪਾਸ ਆ ਕਰਕੇ, ਸੰਗਤ ਰੂਪੀ ਸਰੋਵਰ ਦੇ ਵਿੱਚ ਬਹਿ ਕਰਕੇ ਤੇ ਸ਼ੁਭ ਗੁਣਾਂ ਰੂਪੀ ਮੋਤੀ ਖਾਂਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਸਰੋਵਰ ਦੀ ਨਿਆਈ ਨੇ ਤੇ ਅਸੀਂ ਸਾਰੇ ਗੁਰਮੁਖ ਪਿਆਰੇ ਹਨ, ਜਿਹੜੇ ਉਹ ਹੰਸਾਂ ਦੀ ਨਿਆਈ ਹਨ।
ਸਾਗਰ ਮੈਂ ਰਤਨ ਲਾਲ ਬਹੁ ਸਾਰੇ,
ਇਸ ਤਰ੍ਹਾਂ ਸ਼ੁਭ ਗੁਣਾਂ ਰੂਪੀ ਕਥਾ ਕੀਰਤਨ ਸਰਵਣ ਕਰਨ ਰੂਪੀ ਬਾਣੀ ਸੁਣਨ ਰੂਪੀ ਉਹ ਮਾਣਕ ਮੋਤੀ ਛਕਦੇ ਨੇ, ਲਾਲ ਖਾਂਦੇ ਲਾਲ ਮੋਤੀ ਸੁੱਚੇ ਮੋਤੀ ਖਾਂਦੇ ਨੇ ਤੇ ਇਸੇ ਪ੍ਰਕਾਰ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਦੇ ਨੇ। ਸਾਗਰ ਮੈਂ ਰਤਨ ਲਾਲ ਬਹੁਤ ਸਾਰੇ, ਸਾਗਰ ਦਾ ਮਤਲਬ ਸਮੁੰਦਰ, ਸਮੁੰਦਰ ਦੇ ਵਿੱਚ ਬਹੁਤ ਸਾਰੇ ਰਤਨ ਅਤੇ ਲਾਲ ਸ਼੍ਰੇਸ਼ਟ ਹੁੰਦੇ ਹਨ, ਸ਼੍ਰੇਸ਼ਟ ਲਾਲ ਅਤੇ ਰਤਨ ਸਮੁੰਦਰ ਦੇ ਵਿੱਚ ਬਹੁਤ ਸਾਰੇ ਹੁੰਦੇ ਨੇ, ਪ੍ਰਾਪਤ ਉਹ ਕਰਦੇ ਜਿਹੜੇ ਵਿੱਚ ਉਹਦੇ ਟੁੱਬੀ ਲਾਉਂਦੇ ਨੇ, ਉਹ ਟੁੱਬੀ ਲਾ ਕਰਕੇ ਟੁੱਬੀ ਮਾਰ ਕੇ ਤੇ ਸਾਗਰ ਸਮੁੰਦਰ ਦੇ ਵਿੱਚੋਂ ਲਾਲ ਅਤੇ ਰਤਨ ਕੱਢਦੇ ਨੇ, ਜਾਂ ਜਦੋਂ ਜਵਾਰ ਭਾਟਾ ਆਉਂਦਾ ਏ ਉਦੋਂ ਗੁਰੂ ਪਿਆਰੇ ਸਮੁੰਦਰ ਦੀਆਂ ਜਿਹੜੀਆਂ ਲਹਿਰਾਂ ਨੇ ਉਛਾਲ ਪਾਣੀ ਬਾਹਰ ਨੂੰ ਉਛਾਲੇ ਮਾਰਦਾ ਏ ਤੇ ਬਾਹਰ ਫਿਰ ਉਹ ਲਾਲ ਰਤਨ ਮੋਤੀ ਹੀਰੇ ਉਹ ਸੁੱਟ ਜਾਂਦਾ ਹੈ ਤੇ ਜਿਹੜੇ ਪੰਡਿਆਂ ਤੇ ਬੈਠੇ ਹੁੰਦੇ ਨੇ ਵਪਾਰੀ ਲੋਕ ਤੇ ਉਹ ਉਹਨਾਂ ਨੂੰ ਚੁੱਕ ਲੈਂਦੇ ਨੇ। ਇਸੇ ਤਰੀਕੇ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਸਮੁੰਦਰ ਦੀ ਨਿਆਈ ਹਨ। ਜਦੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਆਪਣੀ ਸੁਰਤ ਨੂੰ ਟਿਕਾ ਕਰਕੇ ਜਦੋਂ ਮਹਾਰਾਜ ਦੇ ਵਿੱਚ ਲਵਲੀਨ ਹੁੰਦੇ ਨੇ ਤੇ ਸਤਿਗੁਰੂ ਰੂਪੀ ਸਮੁੰਦਰ ਦੇ ਵਿੱਚੋਂ ਉਹ ਸ਼ੁਭ ਗੁਣਾਂ ਰੂਪੀ ਮੋਤੀ ਹੀਰੇ ਜਵਾਹਰਾਤ ਕਰ ਲੈਂਦੇ ਨੇ, ਇਸ ਤਰ੍ਹਾਂ ਸੁਰਤੀ ਦੇ ਨਾਲ ਚੁੱਭੀ ਮਾਰ ਕਰਕੇ ਗਿਆਨ ਦੇ ਵਿੱਚ। ਇਸੇ ਹੀ ਤਰ੍ਹਾਂ ਜਦੋਂ ਜਿਵੇਂ ਸਮੁੰਦਰ ਦੇ ਵਿੱਚ ਜਵਾਹਰ ਭਾਟਾ ਆਉਂਦਾ ਤੇ ਉਹ ਛਾਲੇ ਮਾਰਦਾ ਤੇ ਕੀਮਤੀ ਚੀਜ਼ਾਂ ਕੰਢੇ ਤੇ ਸੁੱਟ ਜਾਂਦਾ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜਵਾਹਰ ਭਾਟੇ ਦੇ ਵਾਂਗੂ ਜਦੋਂ ਉਪਦੇਸ਼ ਰੂਪੀ ਛਾਲਾ ਮਾਰਦੇ ਉਪਦੇਸ਼ ਦਿੰਦੇ ਹਨ ਤਾਂ ਜਿਹੜੇ ਗ੍ਰਹਿਣ ਕਰਨ ਵਾਲੇ ਨੇ ਗੁਰਮੁਖ ਪਿਆਰੇ ਸਤਿਗੁਰਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਤੇ ਇਹਦੇ ਵਿੱਚੋਂ ਸ਼ੁਭ ਗੁਣਾਂ ਰੂਪੀ ਮੋਤੀ ਕੀਮਤੀ ਵਸਤੂਆਂ ਸ਼ੁਭ ਗੁਣਾਂ ਰੂਪੀ ਪ੍ਰਾਪਤ ਕਰ ਲੈਂਦੇ ਨੇ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਰੂਪੀ ਸਮੁੰਦਰ ਦੇ ਵਿੱਚ ਰਤਨ ਜਿਵੇਂ ਸਮੁੰਦਰ ਦੇ ਵਿੱਚ ਰਤਨ ਹਨ ਲਾਲ ਹਨ ਸ੍ਰੇਸ਼ਟ ਇਸੇ ਤਰੀਕੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਰੂਪੀ ਸਮੁੰਦਰ ਦੇ ਵਿੱਚ ਰਤਨ ਰਤ ਹੁੰਦਾ ਹੈ ਪ੍ਰੇਮ ਤੇ ਨੰਨਾ ਜਿਹਦੇ ਵਿੱਚ ਰਤ ਨਾ ਹੋਵੇ ਪ੍ਰੇਮ ਨਾ ਮੋਹ ਨਾ ਹੋਵੇ ਮਤਲਬ ਵਿਰਾਗ ਵਿਰਾਗ ਰੂਪੀ ਰਤਨ ਹੈ। ਲਾਲ ਦਾ ਮਤਲਬ ਹੁੰਦਾ ਹੈ ਪ੍ਰੇਮ ਲਾਲ ਰੰਗ ਜਿਸ ਕੋ ਲਗਾ ਤਿਸਕੇ ਵਡਭਾਗਾ ਲਾਲ ਦਾ ਮਤਲਬ ਹੁੰਦਾ ਹੈ ਪ੍ਰੇਮ ਤੇ ਪ੍ਰੇਮ ਰੂਪੀ ਲਾਲ ਹਨ ਤੇ ਵਿਰਾਗ ਰੂਪੀ ਰਤਨ ਹਨ ਬਹੁਤ ਸਾਰੇ ਸਤਿਗੁਰ ਸੱਚੇ ਪਾਤਸ਼ਾਹ ਰੂਪੀ ਸਮੁੰਦਰ ਦੇ ਵਿੱਚ
ਮੋਤੀ ਮਾਨਕ ਹੀਰਾ ਹਰ ਜਸ ਗਾਵਤ ਮਨ ਤਨ ਪੀਨਾ ਹੈ।
ਮੋਤੀ ਮਾਨਕ ਹੀਰਾ ਹੀਰੇ ਦੇ ਵਾਂਗੂ ਕੀਮਤੀ ਨਾਮ ਅਤੇ ਮਾਨਕ ਤੇ ਮੋਤੀ ਮੋਤੀਆਂ ਦੇ ਵਾਂਗੂ ਸ਼ੁਭ ਗੁਣ ਮਾਨਕਾਂ ਦੇ ਵਾਂਗੂ ਸ਼ੁਭ ਗੁਣ ਹਨ ਹਰ ਜਸ ਗਾਵਤ ਹਰੀ ਪਰਮੇਸ਼ਰ ਦੇ ਜਸ ਨੂੰ ਗਾਉਂਦਿਆਂ ਹੋਇਆਂ ਇਹ ਪ੍ਰਾਪਤ ਹੁੰਦੇ ਹਨ ਅਤੇ ਹਰ ਜਸ ਗਾਵਤ ਮਨ ਤਨ ਪੀਨਾ ਹੈ। ਪਰਮੇਸ਼ਰ ਨੂੰ ਦੇ ਜਸ ਨੂੰ ਗਾਉਂਦਿਆਂ ਹੋਇਆਂ ਇਹ ਮਨ ਅਤੇ ਤਨ ਇਹ ਸਰੀਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਭਿੱਜ ਜਾਂਦਾ ਹੈ। ਪਹਿਲਾਂ ਸਰੀਰ ਤੋਂ ਸ਼ੁਰੂ ਹੁੰਦਾ ਤੇ ਫਿਰ ਜਿਹੜਾ ਮਨ ਹੈ ਉਹ ਵੀ ਪਰਮੇਸ਼ਰ ਦੇ ਜਸ ਵਿੱਚ ਭਿੱਜ ਜਾਂਦਾ ਹੈ ਕਿਉਂਕਿ ਰਸਨਾ ਦੁਆਰਾ ਸ਼ੁਰੂ ਹੁੰਦਾ ਹੈ ਰਸਨਾ ਸਰੀਰ ਦੇ ਵਿੱਚ ਹੈ। ਮਨ ਜਿਹੜਾ ਉਹ ਸੂਖਮ ਚੀਜ਼ ਹੈ ਦਿਸਦਾ ਨਹੀਂ ਕੇਵਲ ਪੁਰਨੇ ਮਾਤਰ ਹੈ। ਮਨ ਪੁਰਨਾ ਹੈ ਸੰਕਲਪ ਵਿਕਲਪ ਸੋਚ ਇਹ ਮਨ ਹੈ ਤੇ ਸਰੀਰ ਜਿਹੜਾ ਪ੍ਰਤੱਖ ਸਥੂਲ ਸਰੀਰ ਦਿਸਦਾ ਜ਼ਬਾਨ ਜਿਹੜੀ ਸਥੂਲ ਸਰੀਰ ਦੇ ਵਿੱਚ ਆਉਂਦੀ ਹੈ ਤੇ ਇਸ ਕਰਕੇ ਸਥੂਲ ਸਰੀਰ ਦੁਆਰਾ ਰਸਨਾ ਦੁਆਰਾ ਪਹਿਲਾਂ ਨਾਮ ਜਪਣਾ ਸ਼ੁਰੂ ਹੁੰਦਾ ਜਿਹਨੂੰ ਬੈਖਰੀ ਕਹਿੰਦੇ ਨੇ ਤੇ ਉਦੋਂ ਬਾਅਦ ਗੁਰੂ ਪਿਆਰੇ ਜਪਦਿਆਂ ਹੋਇਆ ਫਿਰ ਸਰੀਰ ਦੇ ਵਿੱਚ ਨਾਮ ਉਸ ਤੋਂ ਅੱਗੇ ਸ਼ੁਰੂ ਹੁੰਦਾ ਅਭਿਆਸ ਕਰਦਿਆਂ ਫਿਰ ਮੱਧਮਾ ਬਾਣੀ ਜਿਹੜੀ ਹੈ ਬੈਖਰੀ ਤੋਂ ਬਾਅਦ ਕੰਠ ਦੇ ਵਿੱਚ ਜਿਹਨੂੰ ਮਨਭਾ ਕਹਿੰਦੇ ਨੇ ਉਸ ਤੋਂ ਬਾਅਦ ਹਿਰਦੇ ਵਿੱਚ ਜਿਹਨੂੰ ਪਛੰਤੀ ਕਹਿੰਦੇ ਨੇ ਫਿਰ ਪਰਾ ਨਾਭੀ ਦੇ ਵਿੱਚ ਤੇ ਫਿਰ ਰੋਮਾਂ ਦੇ ਵਿੱਚ ਇਸ ਤਰ੍ਹਾਂ ਸਾਰੇ ਸਰੀਰ ਦੇ ਵਿੱਚ ਤੇ ਮਨ ਦੇ ਵਿੱਚ ਸਰੀਰ ਦੇ ਵਿੱਚ ਵਸਣ ਦੇ ਨਾਲ ਸਰੀਰ ਦੇ ਨਾਲ ਜਪਣ ਦੇ ਨਾਲ ਜਿਹੜਾ ਮਨ ਹੈ ਉਹ ਵੀ ਗੁਰੂ ਪਿਆਰੇ ਉਸੇ ਪਾਸੇ ਲੱਗ ਜਾਂਦਾ ਕਿਉਂਕਿ ਜਿਹੜਾ ਆਪਣਾ ਮਨ ਹੈ ਇਹ ਸਰੀਰ ਦੇ ਨਾਲ ਅੱਧਾ ਆਤਮਾ ਸਰੂਪ ਅੱਧਾ ਇਸ ਨੂੰ ਜੜ ਮੰਨਿਆ ਅੱਧਾ ਇਸ ਮਨ ਨੂੰ ਚੇਤਨ ਮੰਨਿਆ ਹੈ। ਜਦੋਂ ਇਹ ਸਰੀਰ ਦੇ ਨਾਲ ਜੁੜ ਜਾਂਦਾ ਉਦੋਂ ਸਰੀਰ ਵਾਲੀਆਂ ਹਰਕਤਾਂ ਕਰਦਾ ਉਦੋਂ ਗੁਰੂ ਪਿਆਰੇ ਇਹ ਜਿਹੜਾ ਮਨ ਹੈ ਜੜਤਾ ਨੂੰ ਪ੍ਰਾਪਤ ਹੁੰਦਾ ਹੈ ਤੇ ਜਦੋਂ ਇਹ ਆਤਮਾ ਚੇਤਨ ਚੇਤਨਤਾਈ ਦੇ ਨਾਲ ਜੁੜਦਾ ਉਦੋਂ ਇਹ ਚੇਤਨ ਹੋ ਜਾਂਦਾ। ਇਸ ਕਰਕੇ ਇਸ ਨੂੰ ਅੱਧਾ ਚੇਤਨ ਤੇ ਇਸ ਮਨ ਨੂੰ ਅੱਧਾ ਜੜ ਮੰਨਿਆ ਗਿਆ ਹੈ। ਇਸ ਕਰਕੇ ਇਹ ਜਿਹੜਾ ਮਨ ਹੈ ਜਿਵੇਂ ਸਰੀਰ ਹਰਕਤਾਂ ਕਰਦਾ ਅੱਖਾਂ ਦੁਆਰਾ ਕੰਨਾਂ ਦੁਆਰਾ ਨੱਕ ਦੁਆਰਾ ਜ਼ੁਬਾਨ ਦੁਆਰਾ ਬਾਹਰ ਨੂੰ ਭੱਜਦਾ ਹੈ ਤੇ ਜਦੋਂ ਇਹ ਇੰਦਰੀਆਂ ਨੂੰ ਵਸ ਵਿੱਚ ਕਰਕੇ ਨਾਮ ਜਪਿਆ ਜਾਊ ਮਨ ਤੇ ਤਨ ਭਿੱਜ ਜਾਊਗਾ ਤੇ ਫਿਰ ਜਿਹੜਾ ਮਨ ਹੈ ਉਹ ਵੀ ਗੁਰੂ ਪਿਆਰੇ ਪਰਮੇਸ਼ਰ ਦੇ ਜਸ ਨੂੰ ਗਾਉਂਦਿਆਂ ਹੋਇਆ ਉਹਦੇ ਵਿੱਚ ਜਸ ਦੇ ਵਿੱਚ ਪਰਮੇਸ਼ਰ ਦੇ ਨਾਮ ਦੇ ਵਿੱਚ ਭੀਨਾ ਹੈ ਭਿੱਜ ਜਾਵੇਗਾ।
ਹਰੇ ਅਗਮ ਅਗਾਹੋ ਅਗਾਧ ਨਿਰਾਲਾ
ਅਕਾਲ ਪੁਰਖ ਵਾਹਿਗੁਰੂ ਜੀ ਆਗਮ ਗਮ ਹੁੰਦਾ ਹੈ ਚੱਲਣਾ ਗਮਤਾ ਕਰਨੀ ਐੜਾ ਗਮਤਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਗਮਤਾ ਤੋਂ ਰਹਿਤ ਹੈ ਇੰਦਰੀਆਂ ਕਰਕੇ ਗਮਤਾ ਤੋਂ ਰਹਿਤ ਇਹ ਜਿਹੜੇ ਇੰਦਰੇ ਨੇ ਹੁਣ ਆਪਾਂ ਘਰੋਂ ਤੁਰ ਕੇ ਗੁਰਦੁਆਰੇ ਆਏ ਆ ਪੈਰਾਂ ਦੇ ਨਾਲ ਹੱਥਾਂ ਦੇ ਨਾਲ ਆਪਾਂ ਕੋਈ ਚੀਜ਼ ਪਕੜ ਲੈਂਦੇ ਆ ਅੱਖਾਂ ਦੇ ਨਾਲ ਆਪਾਂ ਸਥੂਲ ਚੀਜ਼ਾਂ ਨੂੰ ਵੇਖ ਲੈਂਦੇ ਆ ਅਕਾਲ ਪੁਰਖ ਵਾਹਿਗੁਰੂ ਜੀ ਤੱਕ ਇਸ ਇੰਦਰੀਆਂ ਦੇ ਕਰਕੇ ਪਹੁੰਚਿਆ ਨਹੀਂ ਜਾ ਸਕਦਾ ਪੈਰਾਂ ਨਾਲ ਚੱਲ ਕੇ ਉੱਥੇ ਪਹੁੰਚਿਆ ਨਹੀਂ ਜਾ ਸਕਦਾ ਹੱਥਾਂ ਨਾਲ ਉਸ ਨੂੰ ਫੜਿਆ ਨਹੀਂ ਜਾ ਸਕਦਾ ਇਹਨਾਂ ਚੰਮ ਦੀਆਂ ਅੱਖਾਂ ਦੇ ਨਾਲ ਉਹ ਦਿਸਦਾ ਨਹੀਂ ਹੈ ਇਸ ਕਰਕੇ ਇੰਦਰੀਆਂ ਦੀ ਗਮਤਾ ਤੋਂ ਉਹ ਪਰੇ ਹੈ ਆਗਾਹੋ ਡੂੰਘਾ ਹੈ ਆਗਾਧ ਗੰਭੀਰ ਹੈ ਨਿਰਾਲਾ ਸਭ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਵੱਖਰੇ ਨੇ ਸਾਰਿਆਂ ਚ ਵਸ ਵੀ ਰਹੇ ਨੇ ਤਾਂ ਵੀ ਅਸੰਗ ਨੇ ਨਿਰਲੇਪ ਨੇ ਜਿਸ ਤਰ੍ਹਾਂ ਅਸੀਂ ਪਦਾਰਥਾਂ ਦੇ ਵਿੱਚ ਖਚਤ ਹੋ ਜਾਂਦੇ ਹਾਂ ਫਸ ਜਾਂਦੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਵਿੱਚ ਵਸਦੇ ਹੋਏ ਵੀ ਉਹਦੇ ਵਿੱਚ ਫਸਦੇ ਨਹੀਂ ਹਨ ਆਪਾਂ ਕੋਈ ਕੰਮ ਕਰਦੇ ਹਾਂ ਉਹਦੇ ਵਿੱਚ ਚੰਗੀ ਤਰ੍ਹਾਂ ਖੁੱਭ ਜਾਂਦੇ ਹਾਂ ਫਸ ਜਾਂਦੇ ਹਾਂ ਪਰ ਉਹ ਪਰਮੇਸ਼ਰ ਜੀ ਨਿਰਾਲੇ ਨੇ ਵਿੱਚ ਰਹਿ ਕਰਕੇ ਵੀ ਨਿਰਲੇਪ ਹਨ ਅਸੰਗ ਹਨ।
ਹਾਰ ਅੰਤ ਨਾ ਪਾਈਐ ਗੁਰ ਗੋਪਾਲਾ।
ਹਰਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਤ ਨਾ ਪਾਈਐ, ਅੰਤ ਨਹੀਂ ਪਾਇਆ ਜਾ ਸਕਦਾ ਗੁਰ ਗੋਪਾਲਾ। ਉਹ ਗੋ ਨਾਮ ਹੁੰਦਾ ਹੈ ਪ੍ਰਿਥਵੀ ਦਾ, ਪਾਲਾ ਪਾਲਣਾ ਕਰਨ ਵਾਲਾ, ਗੋ ਨਾਮ ਇੰਦਰੀਆਂ ਦਾ, ਇੰਦਰੀਆਂ ਦੀ ਪਾਲਣਾ ਕਰਨ ਵਾਲਾ, ਗੋ ਗਊ ਗਰੀਬ ਦੀ ਪਾਲਣਾ ਕਰਨ ਵਾਲਾ। ਉਹ ਪਰਮੇਸ਼ਰ ਹੀ ਗੁਰੂ ਸਰੂਪ ਹੈ ਅਥਵਾ ਗੁਰ ਚੇਤਨ ਸਰੂਪ ਹੈ। ਗੁਰ ਉਹ ਪਰਮੇਸ਼ਰ, ਗੋ ਹਨੇਰਾ ਰੋ ਪ੍ਰਕਾਸ਼ ਕਰਨ ਵਾਲਾ ਹੈ ਅਤੇ ਉਹੀ ਪਰਮੇਸ਼ਰ ਗੁਰੂ ਦਾ ਸਰੂਪ ਹਨ। ਹਰ ਅੰਤ ਨਾ ਪਾਈਐ, ਸਤਿਗੁਰਾਂ ਦਾ ਵੀ ਅਤੇ ਪਰਮੇਸ਼ਰ ਦਾ ਅੰਤ ਨਾ ਪਾਈ, ਅੰਤ ਨਹੀਂ ਪਾਇਆ ਜਾ ਸਕਦਾ ਹੈ। ਅੰਤ ਕਾਰਨ ਕਿਤੇ ਬਿਲ ਲਾਹੇ,
ਸਤਿਗੁਰ ਮਤ ਤਾਰੇ ਤਾਰਨ ਹਾਰਾ ਮੇਲ ਲਏ ਰੰਗ ਲੀਨਾ ਹੈ।
ਸਤਿਗੁਰ ਸੱਚੇ ਪਾਤਸ਼ਾਹ ਜੀ ਤਾਰਨ ਹਾਰਾ ਸੰਸਾਰ ਸਮੁੰਦਰ ਤੋਂ ਜੀਵ ਨੂੰ ਤਾਰਨ ਵਾਲੇ ਹਨ। ਸਤਿਗੁਰ ਮਤ ਤਾਰੇ, ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕੋਈ ਮਤ ਨੂੰ, ਸਿੱਖਿਆ ਨੂੰ ਗ੍ਰਹਿਣ ਕਰਦਾ ਹੈ ਤਾਂ ਸਤਿਗੁਰਾਂ ਦੀ ਜਿਹੜੀ ਸਿੱਖਿਆ ਹੈ ਉਹ ਜੀਵ ਨੂੰ, ਆਦਮੀ ਨੂੰ ਸੰਸਾਰ ਸਮੁੰਦਰ ਤੋਂ ਤਾਰ ਦਿੰਦੀ ਹੈ, ਪਦਾਰਥਾਂ ਰੂਪੀ ਪਾਣੀ ਦੇ ਵਿੱਚ ਡੁੱਬਣ ਨਹੀਂ ਦਿੰਦੀ। ਮੇਲ ਲਏ ਰੰਗ ਲੀਨਾ ਹੈ, ਫੇਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਨਾਲ ਮੇਲ ਲੈਂਦੇ ਹਨ। ਰੰਗ ਲੀਨਾ, ਰੰਗ ਦਾ ਮਤਲਬ ਪ੍ਰੇਮ, ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਲਵਲੀਨ ਹੋਣ ਕਰਕੇ, ਮਿਲਣ ਕਰਕੇ ਮੇਲ ਲਏ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਵਿੱਚ ਇਸ ਜੀਵ ਨੂੰ ਮੇਲ ਲੈਂਦੇ ਹਨ।
ਸਤਿਗੁਰ ਬਾਜਾ ਮੁਕਤ ਕਨੇਰੀ,
ਸਤਿਗੁਰਾਂ ਤੋਂ ਬਿਨਾ, ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਤੋਂ ਬਿਨਾ, ਮਹਾਰਾਜ ਦੀ ਕਿਰਪਾ ਤੋਂ ਬਿਨਾ ਮੁਕਤ ਕਨੇਹੀ, ਮੁਕਤ ਨਹੀਂ ਕੋਈ ਵੀ ਹੋ ਸਕਦਾ। ਆਪਣੇ ਯਤਨਾਂ ਦੇ ਨਾਲ ਕੋਈ ਵੀ ਬੰਧਨਾਂ ਤੋਂ, ਹੰਗਤਾ ਮਮਤਾ ਦੇ ਜਿਹੜੇ ਬੰਧਨ ਪਏ ਨੇ, ਛੁੱਟ ਨਹੀਂ ਸਕਦੇ ਹਨ।
ਓ ਆਦ ਜੁਗਾਦੀ ਰਾਮ ਸਨੇਹੀ,
ਓ ਸਤਿਗੁਰ ਸੱਚੇ ਪਾਤਸ਼ਾਹ ਜੀ ਆਦ ਸ਼ੁਰੂ ਤੋਂ ਲੈ ਕਰਕੇ ਜੁਗਾਦ ਜੁਗਾਂ ਦੇ ਵਿੱਚ ਪਰਮੇਸ਼ਰ ਦੇ ਪ੍ਰੇਮੀ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਰਾਮ, ਰਵੰਤੀ ਰਾਮਾ, ਰਵਣ ਰੂਪ ਤੇ ਰਾਮ ਕਹਾਇਓ, ਉਹ ਪਰਮੇਸ਼ਰ ਹੈ ਜੋ ਉਹਦੇ ਸਨੇਹੀ ਪ੍ਰੇਮੀ ਹਨ, ਪ੍ਰੇਮ ਕਰਨ ਵਾਲੇ ਹਨ। ਅਤੇ ਉਹ ਆਦ ਜੁਗਾਦੀ, ਆਦ ਜਦੋਂ ਸ੍ਰਿਸ਼ਟੀ ਨਹੀਂ ਸੀ ਬਣੀ ਉਦੋਂ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦੇ ਪ੍ਰੇਮੀ ਸਨ, ਤੇ ਜੁਗਾਦੀ ਜਦੋਂ ਯੁੱਗ ਆਦਿਕ ਬਣੇ ਨੇ ਉਦੋਂ ਵੀ ਅਕਾਲ ਪੁਰਖ ਵਾਹਿਗੁਰੂ ਜੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਪ੍ਰੇਮੀ ਸਨ, ਪ੍ਰੇਮੀ ਹਨ, ਸਨ ਅਤੇ ਹਨ, ਆਉਣ ਵਾਲੇ ਸਮੇਂ ਚ ਵੀ ਹੋਣਗੇ। ਐਸੇ ਸਤਿਗੁਰਾਂ ਤੋਂ ਬਿਨਾਂ ਮੁਕਤ ਨਹੀਂ ਹੋਇਆ ਜਾ ਸਕਦਾ ਹੈ।
ਓ ਆਦਿ ਜੁਗਾਦੀ ਰਾਮ ਸਨੇਹੀ, ਦੁਰਗੈ ਮੁਕਤ ਕਰੇ ਕਰ ਕਿਰਪਾ, ਬਖਸ਼ੇ ਅਵਗੁਣ ਕੀਨਾ ਹੈ।
ਪਹਿਲਾਂ ਬਖਸ਼ੇ ਅਵਗੁਣ ਕੀਨਾ ਹੈ, ਅਨਵੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਕੀਤੇ ਹੋਏ ਪਹਿਲੇ ਔਗਣ ਹਨ, ਸ਼ਰਨ ਤੋਂ ਆਉਣ ਤੋਂ ਪਹਿਲਾਂ ਜਿਹੜੇ ਔਗਣ ਕੀਤੇ ਹੋਏ ਨੇ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਕੀਤੇ ਹੋਏ ਔਗਣਾਂ ਨੂੰ ਬਖਸ਼ ਦਿੰਦੇ ਨੇ, ਕੀਤੇ ਹੋਏ ਪਾਪਾਂ ਨੂੰ, ਗੁਨਾਹਾਂ ਨੂੰ ਮਹਾਰਾਜ ਬਖਸ਼ ਦਿੰਦੇ ਨੇ, ਦਰਗਾਹ ਮੁਕਤ ਕਰੇ ਕਰ ਕਿਰਪਾ, ਤੇ ਫਿਰ ਕਿਰਪਾ ਕਰਕੇ ਦਰਗਾਹ ਮੁਕਤ ਕਰਕੇ ਦਰਗਾਹ ਦੇ ਵਿੱਚ ਸਥਾਨ ਪ੍ਰਾਪਤ ਹੋ ਜਾਂਦਾ, ਉੱਥੇ ਜਗ੍ਹਾ ਦੀ ਬਖਸ਼ਿਸ਼ ਕਰ ਦਿੰਦੇ ਨੇ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਜਣ ਠੱਗ ਦੇ ਕੋਲ ਗਏ ਨੇ, ਕੌਡੇ ਰਾਕਸ਼ ਭੂਮੀਏ ਚੋਰ ਦੇ ਕੋਲ ਗਏ ਨੇ, ਉਹਦਾ ਕੰਮ ਸੀ ਚੋਰੀਆਂ ਕਰਨਾ, ਉਹਦਾ ਕੰਮ ਸੀ ਲੋਕਾਂ ਨੂੰ ਠੱਗਣਾ, ਉਹਦਾ ਕੰਮ ਸੀ ਬੰਦੇ ਖਾਣਾ, ਤੇ ਮਹਾਰਾਜ ਜਦੋਂ ਉਹਨਾਂ ਦੇ ਕੋਲ ਗਏ ਨੇ ਤੇ ਪਰਣ ਕਰਾਇਆ, ਇਹ ਪਹਿਲੇ ਕੀਤੇ ਹੋਏ ਔਗਣ ਤੁਹਾਡੇ ਬਖਸ਼ ਦਿਆਂਗੇ, ਅੱਜ ਤੋਂ ਤੋਬਾ ਕਰੋ ਵੀ ਗਾਂਹ ਤੋਂ ਕੋਈ ਪਾਪ ਨਹੀਂ ਕਰਨਾ। ਉਹਨਾਂ ਨੇ ਛੱਡ ਦਿੱਤੇ ਤੇ ਸੰਤ ਬਣ ਗਏ। ਇਸੇ ਤਰੀਕੇ ਨਾਲ ਅਸਲੀ ਸੱਜਣ ਬਣਾਇਆ, ਭੂਮੀਆਂ ਨੂੰ ਵੀ ਸੰਤ ਬਣਾਇਆ, ਕੋਡੇ ਰਾਕਸ਼ ਨੂੰ ਵੀ। ਪਹਿਲੇ ਜਿਹੜੇ ਕੀਤੇ ਹੋਏ ਔਗਣ ਨੇ, ਉਦੋਂ ਜਦੋਂ ਬੰਦਾ ਉਹਨਾਂ ਦੀ ਤੋਬਾ ਕਰ ਦਿੰਦਾ ਮਹਾਰਾਜ ਦੀ ਸ਼ਰਨ ਵਿੱਚ ਆ ਕਰਕੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਪਹਿਲੇ ਮੇਰੇ ਤੋਂ ਔਗਣ ਹੋ ਗਏ, ਪਾਪ ਹੋ ਗਏ ਨੇ, ਮੈਂ ਹੁਣ ਅੱਜ ਤੋਂ ਬਾਅਦ ਨਹੀਂ ਕਰਾਂਗਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਬਖਸ਼ ਦਿੰਦੇ ਨੇ। ਤੇ ਜੇ ਆ ਕਰਕੇ ਏਦਾਂ ਵੀ ਕਹਿ ਜਾਣਾ ਤੇ ਬਾਹਰ ਫਿਰ ਜਾ ਕੇ ਉਸੇ ਤਰ੍ਹਾਂ ਪਾਪ ਕਰੀ ਜਾਣੇ ਨੇ, ਔਗਣ ਕਰੀ ਜਾਣੇ ਨੇ, ਤਾਂ ਫਿਰ ਬਖਸ਼ਾਂ ਪ੍ਰਾਪਤ ਨਹੀਂ ਹੁੰਦੀਆਂ, ਫਿਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਨਹੀਂ ਹੁੰਦੀਆਂ। ਪਰਨ ਕਰਨ ਦੇ ਨਾਲ ਮਹਾਰਾਜ ਨਹੀਂ ਕਰਾਂਗਾ ਅੱਜ ਤੋਂ ਬਾਅਦ, ਤੇ ਫਿਰ ਮਹਾਰਾਜ ਜੀ ਬਖਸ਼ੇ ਅਵਗਣ ਕਿੰਨਾ ਹੈ, ਕੀਤੇ ਹੋਏ ਜੀਵ ਦੇ ਔਗਣ ਹਨ ਜਿਹੜੇ ਬਖਸ਼ ਦਿੰਦੇ ਨੇ, ਔਗਣਾਂ ਨੂੰ ਬਖਸ਼ਣ ਕਰਕੇ ਦਰਗਾਹ ਮੁਕਤ ਕਰੇ ਕਰ ਕਿਰਪਾ, ਆਪਣੀ ਕਿਰਪਾ ਕਰਕੇ ਮੁਕਤ ਕਰ ਦਿੰਦੇ ਨੇ, ਤੇ ਦਰਗਾਹ ਦੇ ਵਿੱਚ ਸੱਚੇ ਪਾਤਸ਼ਾਹ ਜੀ ਅਸਥਾਨ ਬਖਸ਼ ਦਿੰਦੇ ਹਨ।
ਸਤਿਗੁਰ ਦਾਤਾ ਮੁਕਤ ਕਰਾਏ,
ਸਤਿਗੁਰ ਸੱਚੇ ਪਾਤਸ਼ਾਹ ਜੀ ਦਾਤੇ ਹਨ, ਸਾਰੀਆਂ ਦਾਤਾਂ ਨੂੰ ਦੇਣ ਵਾਲੇ ਹਨ। ਸਾਰੀਆਂ ਦਾਤਾਂ ਸਤਿਗੁਰਾਂ ਦੀ ਮੁੱਠੀ ਦੇ ਵਿਚ ਹਨ। ਮੁਕਤ ਕਰਾਏ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਬੰਧਨਾਂ ਤੋਂ ਮੁਕਤ ਕਰਾਉਣ ਵਾਲੇ ਨੇ ਸੰਗਤਾਂ ਤੇ ਮਮਤਾ ਦੇ, ਮੈਂ ਪੁਣੇ ਦੇ ਹੋਮੇ ਦੇ ਅਤੇ ਆਹ ਚੀਜ਼ ਮੇਰੀ ਆ ਤੇਰੀ, ਇਸ ਤਰ੍ਹਾਂ ਦੇ ਜਿਹੜੇ ਬੰਧਨ ਪਏ ਹੋਏ ਨੇ ਜਿਉਂਦਿਆਂ ਹੋਇਆਂ ਵੀ ਮੁਕਤ ਕਰਾਉਣ ਵਾਲੇ ਨੇ, ਤੇ ਅੰਤ ਨੂੰ ਜਮਦੂਤਾਂ ਤੋਂ ਛਡਾਉਣ ਕਰਕੇ ਵੀ ਸੱਚੇ ਪਾਤਸ਼ਾਹ ਜੀ ਮੁਕਤ ਕਰਾਉਣ ਵਾਲੇ ਹਨ।
ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ,
ਸਾਰੇ ਰੋਗਾਂ ਨੂੰ ਗਵਾਉਣ ਵਾਲੇ ਨੇ ਸਤਿਗੁਰਾਂ ਦੀ ਸ਼ਰਨ ਵਿਚ। ਆਦਮੀ ਪੈ ਜਾਵੇ ਜੀਵ ਪੈ ਕਰਕੇ ਤੇ ਆਪਣੇ ਸਾਰੇ ਰੋਗਾਂ ਨੂੰ ਗਵਾ ਲੈਣਾ ਕਰੇ, ਸੱਚੇ ਪਾਤਸ਼ਾਹ ਜੀ ਸਾਰੇ ਮਨ ਦੇ ਜਿੰਨੇ ਵੀ ਰੋਗ ਨੇ, ਈਰਖਾ ਨਫ਼ਰਤ ਦਵੈਸ਼ ਬਖੀਲੀ ਚੁਗਲੀ ਨਿੰਦਿਆ ਕਾਮ ਕ੍ਰੋਧ ਲੋਭ ਹੰਕਾਰ ਸ਼ਬਦ ਸਪਰਸ਼ ਰਾਸ ਰੂਪ ਗੰਧ ਹਉਮੈ ਆਦਿ ਕੇ ਲੱਗੇ ਰੋਗੋ, ਸ਼ੁਰੂ ਤੋਂ ਲੈ ਕਰਕੇ ਜਿਹੜੇ ਹਉਮੈ ਆਦਿਕ ਰੋਗ ਲੱਗੇ ਨੇ ਜਿਨ੍ਹਾਂ ਦੇ ਕਰਕੇ ਜੰਮਣ ਤੇ ਮਰਨ ਹੋ ਰਿਹਾ ਹੈ, ਇਹ ਸਾਰੇ ਰੋਗ ਲੱਗੇ ਹੋਏ ਮਨ ਨੂੰ ਅਤੇ ਅਥਵਾ ਸਰੀਰ ਨੂੰ ਜਿਹੜੇ ਰੋਗ ਲੱਗੇ, ਪ੍ਰੇਮੇ ਕੋੜੀ ਦਾ ਰੋਗ ਜਿਵੇਂ ਸਤਿਗੁਰਾਂ ਨੇ ਨਿਵਿਰਤ ਕੀਤਾ ਸੀ, ਇਸ ਤਰ੍ਹਾਂ ਸਰੀਰਕ ਰੋਗ ਵੀ ਸੱਚੇ ਪਾਤਸ਼ਾਹ ਜੀ ਦੂਰ ਕਰਨ ਵਾਲੇ ਨੇ ਅਤੇ ਜਿਹੜੇ ਮਨ ਦੇ ਰੋਗ ਨੇ ਉਹ ਵੀ ਸੱਚੇ ਪਾਤਸ਼ਾਹ ਜੀ ਮਨ ਦੇ ਰੋਗਾਂ ਨੂੰ ਵੀ ਦੂਰ ਕਰ ਦਿੰਦੇ ਨੇ। ਅੰਮ੍ਰਿਤ ਰਸ ਪਾਏ, ਜਦੋਂ ਮਨ ਦੇ ਰੋਗ ਦੂਰ ਹੋ ਗਏ ਤਾਂ ਜਿਵੇਂ ਸਰੀਰ ਨੂੰ ਕੋਈ ਰੋਗ ਲੱਗਾ ਹੋਵੇ ਤੇ ਜਦੋਂ ਸਰੀਰ ਦਾ ਰੋਗ ਦੂਰ ਹੋ ਜਾਵੇ ਤੇ ਸਰੀਰ ਇੱਕ ਐ ਵਧੀਆ ਤੰਦਰੁਸਤ ਹੋ ਜਾਂਦਾ ਹੈ ਤੇ ਆਦਮੀ ਮਹਿਸੂਸ ਕਰਦਾ ਹੈ ਕਿ ਹੁਣ ਮੈਂ ਹੌਲਾ ਫੁੱਲ ਵਰਗਾ ਹੋ ਗਿਆ, ਵਧੀਆ ਹੋ ਗਿਆ, ਠੀਕ ਹੋ ਗਿਆ, ਵਧੀਆ ਮਹਿਸੂਸ ਹੁੰਦਾ। ਇਸ ਤਰ੍ਹਾਂ ਜਿਹੜੇ ਮਨ ਦੇ ਰੋਗ ਨੇ ਇਹ ਜਿਹੜੇ ਆਪਾਂ ਗਿਣੇ, ਜਦੋਂ ਇਹ ਰੋਗ ਦੂਰ ਹੋ ਜਾਂਦੇ ਨੇ ਹਉਮੈ ਆਦਿਕ ਦੇ ਜਾਂ ਜਿਹੜੀਆਂ ਆਪਾਂ ਵਿਚਾਰਾਂ ਕੀਤੀਆਂ ਸਾਰੇ ਰੋਗ ਜਦੋਂ ਮਨ ਤੋਂ ਲਹਿ ਜਾਂਦੇ ਦੂਰ ਹੋ ਜਾਂਦੇ ਨੇ ਤਾਂ ਗੁਰੂ ਪਿਆਰੋ ਅੰਮ੍ਰਿਤ ਰਸ ਪਾਏ, ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਨਾਮ ਦਾ ਰਸ ਪਾਏ ਪ੍ਰਾਪਤ ਹੁੰਦਾ ਹੈ।
ਜਮ ਜਾਗਾਤ ਨਾਹੀ ਕਰ ਲਾਗੈ, ਜਿਸ ਅਗਨ ਬੁਝੀ ਠਰ ਸੀ ਨਾਹੇ,
ਅਗਨ ਬੁਝੀ ਜਿਹਦੇ ਹਿਰਦੇ ਦੇ ਵਿਚੋਂ ਤ੍ਰਿਸ਼ਨਾ ਰੂਪੀ ਅੱਗ ਬੁਝ ਗਈ ਹੈ, ਹਰ ਸੀਨਾ ਹੈ ਅਤੇ ਸੀਨਾ ਜਿਸ ਦਾ ਠੰਡਾ ਹੋ ਗਿਆ ਹੈ। ਜਮ ਜਾਗਾਸ ਨਾਹੀਂ ਕਰ ਲਾਗੈ, ਜਮਦੂਤ ਗੁਰੂ ਪਿਆਰੇ ਉਸ ਨੂੰ ਕਰਦਾ ਮਤਲਬ ਹੁੰਦਾ ਹੈ ਹੱਥ, ਜਿਹਦੀ ਤ੍ਰਿਸ਼ਨਾ ਦੀ ਅੱਗ ਬੁਝ ਗਈ, ਕਿਉਂਕਿ ਵਾਸ਼ਨਾਵਾਂ ਦੇ ਕਰਕੇ ਜਨਮ ਹੁੰਦਾ ਹੈ। ਵਾਸ਼ਨਾਵਾਂ ਹਿਰਦੇ ਦੇ ਵਿਚ ਚੱਲਦੀਆਂ ਨੇ ਤੇ ਜਮਦੂਤਾਂ ਨੇ ਫੜ ਕੇ ਲਿਜਾਣਾ ਹੈ ਤੇ ਫਿਰ ਅਗਲੇ ਜਨਮ ਵਿਚ ਉਹਨਾਂ ਸੁੱਟਣਾ ਹੈ ਵਾਸ਼ਨਾ ਦੇ ਕਰਕੇ। ਵਾਸ਼ਨਾ ਕਰਕੇ ਅੰਤਕਾਲ ਜੋ ਲੜਕੇ ਸਿਮਰੈ, ਅੰਤਕਾਲ ਜੋ ਲਕਸ਼ਮੀ ਸਿਮਰੈ, ਅੰਤਕਾਲ ਜੋ ਮੰਦਿਰ ਸਿਮਰੈ, ਆਪ ਜੀ ਨੂੰ ਪਤਾ। ਇਸੇ ਤਰੀਕੇ ਦੇ ਨਾਲ ਵਾਸ਼ਨਾਵਾਂ ਦੇ ਕਰਕੇ ਹੈ ਤੇ ਵਾਸ਼ਨਾਵਾਂ ਜਦੋਂ ਖਤਮ ਹੋ ਗਈਆਂ, ਤ੍ਰਿਸ਼ਨਾਵਾਂ ਰੂਪੀ ਅੱਗ ਖਤਮ ਹੋ ਗਈ ਤਾਂ ਗੁਰੂ ਪਿਆਰ ਫੇਰ ਠਰ ਸੀਨਾ, ਠੰਡਾ ਸੀਨਾ, ਛਾਤੀ ਠੰਡੀ ਹੋ ਗਈ, ਮਨ ਠੰਡਾ ਹੋ ਗਿਆ। ਜਮ ਜਾਗਾਤ ਨਾਹੀਂ ਕਰ ਲੱਗਾ, ਜਮਦੂਤ ਫਿਰ ਉਸ ਨੂੰ ਹੱਥ ਨਹੀਂ ਲਾ ਸਕਦੇ ਹਨ।
ਕਾਇਆ ਹੰਸ ਪ੍ਰੀਤ ਬਹੁ ਧਾਰੀ,
ਕਾਇਆ ਇਹ ਸਰੀਰ ਅਤੇ ਹੰਸ ਜਿਹੜਾ ਇਹਦੇ ਵਿਚ ਜੀਵ ਆਤਮਾ ਹੈ, ਇਹਨਾਂ ਦੋਨਾਂ ਨੇ ਜੀਵ ਆਤਮਾ ਨੇ ਤੇ ਇਹ ਸਰੀਰ ਨੇ ਆਪਸ ਵਿਚ ਬਹੁਤ ਹੀ ਪ੍ਰੇਮ ਕੀਤਾ ਹੋਇਆ। ਇਸ ਜਿਹੜਾ ਇਹ ਆਤਮਾ ਇਹ ਸਰੀਰ ਹੈ ਇਹ ਚਾਹੁੰਦਾ ਹਮੇਸ਼ਾ ਰਵਾਂ, ਆਤਮ ਇਹ ਜੀਵ ਆਤਮਾ ਜਿਹੜਾ ਮਨ ਹੈ ਅੰਦਰ ਉਹ ਵੀ ਹਮੇਸ਼ਾ ਸੰਸਾਰ ਦੇ ਵਿਚ ਰਹਿਣਾ ਚਾਹੁੰਦਾ ਸਰੀਰ ਦੇ ਨਾਲ ਪ੍ਰੀਤੀ ਪਾ ਕਰਕੇ। ਇਸ ਕਰਕੇ ਕਾਇਆ ਨੇ ਇਹ ਸਰੀਰ ਨੇ ਹੰਸ ਜੀਵ ਆਤਮਾ ਨੇ ਆਪਸ ਦੇ ਵਿਚ ਬਹੁਤ ਪ੍ਰੇਮ ਕੀਤਾ ਹੋਇਆ ਹੈ।
ਉਹ ਜੋਗੀ ਪੁਰਖ ਉਹ ਸੁੰਦਰ ਨਾਰੀ,
ਉਹ ਜੋਗੀ ਪੁਰਖ ਉਹ ਜਿਹੜਾ ਜੀਵ ਆਤਮਾ ਹੈ ਉਹ ਮਾਨੋ ਕੇ ਜੋਗੀ ਹੈ ਅਥਵਾ ਜੋਗੀ ਪਰਮੇਸ਼ਰ ਦੇ ਨਾਲ ਜੁੜਨ ਵਾਲਾ ਹੈ, ਪੁਰਖ ਸਰੂਪ ਹੈ ਅਤੇ ਇਹ ਜਿਹੜਾ ਸਰੀਰ ਹੈ ਇਹ ਮਾਨੋ ਕਿ ਇੱਕ ਸੁੰਦਰ ਇਸਤਰੀ ਦੇ ਵਾਂਗੂ ਹੈ।
ਨਿਸ ਭੋਗ ਚੋਜ ਬਿਨੋਦੀ ਉੱਠ ਚਲਤੈ ਮਤਾ ਨਾ ਕੀਨਾ ਹੈ,
ਸਰੀਰ ਰੂਪੀ ਸੁੰਦਰ ਇਸਤਰੀ ਜਿਹੜੀ ਇਹ ਸਰੀਰ ਰੂਪੀ ਸੁੰਦਰ ਇਸਤਰੀ ਉਸ ਜੀਵ ਆਤਮਾ ਰੂਪੀ ਪੁਰਖ ਦੇ ਨਾਲ ਮਿਲ ਕਰਕੇ ਐਨਸ ਭੋਗ ਚੋਜ ਬਿਨੋਦੀ ਦਿਨ ਅਤੇ ਰਾਤ ਕੌਤਕ ਆਨੰਦ ਹਨ ਜਿਹੜੇ ਉਹ ਇਹ ਸਰੀਰ ਜੀਵ ਆਤਮਾ ਦੇ ਨਾਲ ਮਿਲ ਕਰਕੇ ਭੋਗਦਾ ਹੈ। ਉੱਠ ਚਲਦਾ ਮਤਾ ਨਾ ਕਿੰਨਾ ਹੈ, ਪਰ ਅਚਾਨਕ ਹੀ ਜਿਹੜਾ ਜੀਵ ਆਤਮਾ ਹੈ ਇਸ ਸੰਸਾਰ ਦੇ ਵਿੱਚੋਂ ਉੱਠ ਕਰਕੇ ਇਹ ਸਰੀਰ ਰੂਪੀ ਇਸਤਰੀ ਨੂੰ ਛੱਡ ਕਰਕੇ ਦੁਨੀਆਂ ਤੋਂ ਚਲਾ ਜਾਂਦਾ, ਮਤਾ ਨਾ ਕਿੰਨਾ ਹੈ, ਉਹ ਜੀਵ ਆਤਮਾ ਇਸ ਸਰੀਰ ਦੇ ਨਾਲ ਕੋਈ ਵੀ ਸਲਾਹ ਨਹੀਂ ਕਰਦਾ, ਸਲਾਹ ਵੀ ਨਹੀਂ ਕਰਦਾ ਕਿ ਮੈਂ ਹੁਣ ਚੱਲਿਆ ਜਾਂ ਫਲਾਣੇ ਦਿਨ ਮੈਂ ਚਲੇ ਜਾਣਾ ਹੈ। ਇਸ ਕਰਕੇ ਅਚਾਨਕ ਹੀ ਇਹ ਸਰੀਰ ਨੂੰ ਛੱਡ ਕਰਕੇ ਜੀਵ ਆਤਮਾ ਸੰਸਾਰ ਤੋਂ ਚਲਾ ਜਾਂਦਾ, ਕੋਈ ਮਤਾ ਕੋਈ ਸਲਾਹ ਨਹੀਂ ਕੀਤੀ ਹੈ।
ਸ੍ਰਿਸ਼ਟੀ ਉਪਾਏ ਰਹੇ ਪ੍ਰਭ ਸਾਜ,
ਸ੍ਰਿਸ਼ਟੀ ਨੂੰ ਉਪਾਏ ਪੈਦਾ ਕਰਕੇ ਰਹੇ ਪ੍ਰਭ ਸਾਜ, ਪ੍ਰਭੂ ਜੀ ਪਰਮੇਸ਼ਰ ਜੀ ਸਾਜ ਇਹਦੇ ਵਿਚ ਹੀ ਫੱਬ ਰਹੇ ਨੇ, ਸੁਭਾਏਮਾਨ ਹੋ ਰਹੇ ਹਨ।
ਕੌਣ ਪਾਣੀ ਬੈਸੰਤਰ ਗਜ,
ਕੌਣ ਹਵਾ ਪਾਣੀ ਅਤੇ ਬੈਸੰਤਰ ਇਹ ਤਿੰਨੇ ਤੱਤ ਗੁਰੂ ਪਿਆਰੇ ਪਰਮੇਸ਼ਰ ਨੇ ਪੈਦਾ ਕੀਤੇ ਤੇ ਸ੍ਰਿਸ਼ਟੀ ਸਾਜੀ ਹੈ, ਗਜ ਪ੍ਰਗਟ ਕਰ ਦਿੱਤੇ ਨੇ ਇਹ ਤਿੰਨੇ ਤੱਤ ਤੇ ਇਹਨਾਂ ਦੁਆਰਾ ਗੁਰੂ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਸਾਜੀ ਤੇ ਇਹਦੇ ਵਿਚ ਹੀ ਬਿਰਾਜਮਾਨ ਹੋ ਰਹੇ ਹਨ।
ਮਨੁਆ ਡੋਲ ਦੂਤ ਸੰਗਤ ਮਿਲ, ਸੋ ਪਾਏ ਜੋ ਕਿ ਸ਼ਕੀਨਾ ਏ,
ਸੰਗਤ ਕੁਸੰਗਤ ਸਤ ਸੰਗਤ ਸਾਧ ਸੰਗਤ ਇਹ ਚਾਰ ਤਰ੍ਹਾਂ ਦੀ। ਇਸ ਤਰੀਕੇ ਨਾਲ ਸੰਗਤ ਜਿੱਥੇ ਇਕੱਠ ਹੋਵੇ ਉਹਨੂੰ ਸੰਗਤ ਕਹਿੰਦੇ ਨੇ, ਤੇ ਜਿੱਥੇ ਕੁਸੰਗਤ ਕੋਟੇ ਪੁਰਸ਼ਾਂ ਦਾ ਇਕੱਠ ਹੋਵੇ ਉਹਨੂੰ ਕੁਸੰਗਤ ਕਹਿੰਦੇ ਨੇ, ਭੈੜੇ ਵਿਚਾਰਾਂ ਵਾਲੇ ਬਦਫੈਲੀਆਂ ਕਰਨ ਵਾਲੇ ਜਿੱਥੇ ਇਕੱਠੇ ਹੋਣ ਉਹਨੂੰ ਕੁਸੰਗਤ ਕਹਿੰਦੇ ਨੇ। ਸਤ ਸੰਗਤ ਜਿੱਥੇ ਸੱਚ ਬੋਲਿਆ ਜਾਵੇ ਹਮੇਸ਼ਾ, ਸਤ ਪ੍ਰਤੱਗੀ ਹੋਣ ਬੈਠੇ ਉਹ ਸਤ ਸੰਗਤ ਹੈ, ਤੇ ਸੱਚ ਨੂੰ ਹਮੇਸ਼ਾ ਗ੍ਰਹਿਣ ਕਰੇ ਰੱਖਣਾ ਇਹ ਵੀ ਸਤ ਸੰਗਤ ਹੈ, ਸਾਧ ਸੰਗਤ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ। ਇਸ ਤਰੀਕੇ ਦੇ ਨਾਲ ਇਹ ਸੰਗਤਾਂ ਹਨ ਤੇ ਇਹਦੇ ਵਿਚੋਂ ਜਿਹੜੀ ਕੁਸੰਗਤ ਹੈ ਖੋਟੇ ਪੁਰਸ਼ਾਂ ਦੀ ਸੰਗਤ ਜੋ ਹੈ ਉਹ ਸੰਗਤ ਵਿਚ ਮਿਲ ਕਰਕੇ, ਬਦਫੈਲੀਆਂ ਕਰਨ ਵਾਲੇ ਲੋਕਾਂ ਦੀ ਸੰਗਤ ਵਿਚ ਮਿਲ ਕਰਕੇ ਮਨੁਆ ਡੋਲੇ, ਇਹ ਜਿਹੜਾ ਮਨ ਹੈ ਡੋਲਦਾ ਹੈ, ਸੰਗਤ ਦਾ ਪ੍ਰਭਾਵ ਪੈਣ ਕਰਕੇ ਆਦਮੀ ਚੰਗੇ ਮਾੜੇ ਪਾਸੇ ਲੱਗ ਜਾਂਦਾ, ਮਾੜੀ ਸੰਗਤ ਕਰਦਾ ਤੇ ਮਾੜੇ ਪਾਸੇ ਤੁਰ ਪੈਂਦਾ, ਚੰਗੀ ਸੰਗਤ ਕਰਦਾ ਜਾਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਇਸ ਕਰਕੇ ਭੈੜੀ ਸੰਗਤ ਕਰਕੇ ਇਹ ਜਿਹੜਾ ਮਨ ਹੈ ਡੋਲਦਾ ਹੈ। ਆਦਮੀ ਵੈਸੇ ਹਮੇਸ਼ਾ ਹੀ ਕਿਸੇ ਨਾ ਕਿਸੇ ਦੀ ਸੰਗਤ ਕਰਦਾ ਰਹਿੰਦਾ ਭਾਵੇਂ ਕੱਲਾ ਹੀ ਹੋਵੇ, ਚੰਗੇ ਵਿਚਾਰ ਆਉਂਦੇ ਨੇ ਤੇ ਉਹ ਚੰਗੀ ਸੰਗਤ ਹੋ ਜਾਂਦੀ ਹੈ। ਜੇ ਕਾਮ ਕ੍ਰੋਧ ਮੋਹ ਹੰਕਾਰ ਮਨੁਆ ਡੋਲੇ ਦੂਤ ਸੰਗਤ ਮਿਲ, ਇਹ ਜਿਹੜੇ ਦੂਤ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ, ਇਹਨਾਂ ਪੰਜਾਂ ਦੀ ਸੰਗਤ ਵਿਚ ਮਿਲ ਕਰਕੇ ਹਮੇਸ਼ਾ ਹੀ ਇਹ ਜਿਹੜਾ ਮਨੁਆ ਮਨ ਹੈ ਡੋਲਾ ਡੋਲਦਾ ਰਹਿੰਦਾ ਹੈ। ਫਿਰ ਸੰਗਤ ਦੇ ਕਰਕੇ ਆਦਮੀ ਜੋ ਕਰਦਾ ਸੰਗਤ ਕਰਕੇ ਕਰਦਾ, ਸੰਗਤ ਦਾ ਅਸਰ ਹੋਣ ਕਰਕੇ ਭਾਵੇਂ ਕੱਲਾ ਹੋਵੇ ਤਾਂ ਵੀ ਸੰਗਤ ਕਰਦਾ, ਉਦਾਂ ਵੀ ਸੰਗਤ ਕਰਦਾ ਹੈ। ਇਸ ਤਰੀਕੇ ਦੇ ਨਾਲ ਸੰਗਤ ਕਰਕੇ ਜੋ ਕੁਝ ਵੀ ਕਰਦਾ, ਸੋ ਪਾਏ ਜੋ ਸ਼ਕੀਨਾ, ਫਿਰ ਜੋ ਉਹ ਕਰਦਾ ਜੋ ਉਸਨੇ ਕੀਤਾ ਹੈ ਉਸ ਦੇ ਅਨੁਸਾਰ ਉਸ ਦੇ ਮੁਤਾਬਕ ਉਹ ਫਲ ਨੂੰ ਪ੍ਰਾਪਤ ਕਰਦਾ ਹੈ।
ਨਾਮ ਵਿਸਾਰ ਦੁਖ ਦੁਖ ਸਹੀ ਹੈ,
ਨਾਮ ਨੂੰ ਭੁਲਾ ਕਰਕੇ ਇਸ ਜੀਵ ਦੇ ਉੱਪਰ ਦੁਖ ਦੋਸ਼ ਲੱਗ ਜਾਂਦੇ ਨੇ ਅਤੇ ਦੁਖ ਸਹੀ ਹੈ ਉਹਨਾਂ ਦੋਸ਼ਾਂ ਨੂੰ ਲੱਗਣ ਕਰਕੇ, ਦਾਗ ਦੋਸ਼ ਮੋਹ ਚੱਲਿਆ ਲਾਏ, ਦਾਗਾਂ ਨੂੰ ਲਾ ਕਰਕੇ ਦੋਸ਼ਾਂ ਨੂੰ ਪ੍ਰਾਪਤ ਕਰਕੇ ਲਾ ਕਰਕੇ ਆਪਣੇ ਉੱਪਰ ਦੋਸ਼ ਲਗਵਾ ਕੇ ਇਹ ਦੁਨੀਆਂ ਤੋਂ ਜਾਂਦਾ, ਨਾਮ ਨੂੰ ਭੁਲਾ ਕਰਕੇ ਦੋਸ਼ ਲੱਗਦੇ ਨੇ ਅਤੇ ਫਿਰ ਦੁੱਖ ਸਹੀ ਹੈ ਦੁੱਖਾਂ ਨੂੰ ਸਹਿਣਾ ਪੈਂਦਾ ਹੈ।
ਹੁਕਮ ਪਿਆ ਚੱਲਣਾ ਕਿਉਂ ਰਹੀ ਹੈ,
ਹੁਕਮ ਪਿਆ ਅਕਾਲ ਪੁਰਖ ਦਾ ਹੁਕਮ ਹੋ ਗਿਆ ਉਦੋਂ ਚੱਲਣਾ ਹੀ ਪੈਂਦਾ ਸੰਸਾਰ ਦੇ ਵਿੱਚੋਂ, ਕਿਉਂ ਰਹੀ ਹੈ ਕਿਸੇ ਵੀ ਤਰ੍ਹਾਂ ਇਸ ਸੰਸਾਰ ਦੇ ਵਿੱਚ ਰਿਹਾ ਨਹੀਂ ਜਾ ਸਕਦਾ, ਜਦੋਂ ਪਰਮੇਸ਼ਰ ਦਾ ਹੁਕਮ ਹੋ ਗਿਆ ਭਾਈ ਹੁਣ ਤੂੰ ਜਾਣਾ ਉਦੋਂ ਫਿਰ ਜਾਣਾ ਹੀ ਪੈਂਦਾ ਹੈ।
ਨਰਕ ਕੂਪ ਮੈਂ ਗੋਤੇ ਖਾਵੇ ਜਿਉਂ ਜਲ ਤੇ ਬਾਹਰ ਮੀਨਾ ਹੈ,
ਫਿਰ ਨਰਕ ਕੂਪ ਦਾ ਮਤਲਬ ਹੁੰਦਾ ਖੂਹ, ਨਰਕਾ ਰੂਪੀ ਖੂਹ ਦੇ ਵਿੱਚ ਡਿੱਗ ਪੈਂਦਾ ਨਾਮ ਨੂੰ ਨਾ ਜਪਣ ਕਰਕੇ, ਨਾਮ ਦੀ ਕਮਾਈ ਨਾ ਕਰਨ ਕਰਕੇ ਨਰਕਾ ਰੂਪੀ ਖੂਹ ਦੇ ਵਿੱਚ ਡਿੱਗ ਪੈਂਦਾ ਹੈ ਤੇ ਫਿਰ ਉੱਥੇ ਗੋਤੇ ਖਾਂਦਾ ਡੁਬਕੀਆਂ ਲੱਗਦੀਆਂ ਰਹਿੰਦੀਆਂ ਨੇ। ਤੇ ਕਿਸ ਤਰ੍ਹਾਂ ਜਿਉਂ ਜਲ ਦੇ ਬਾਹਰ ਮੀਨਾ ਹੈ, ਜਿਵੇਂ ਜਲ ਦੇ ਵਿੱਚ ਪਾਣੀ ਵਿੱਚ ਮੱਛੀ ਰਹਿੰਦੀ ਜਦੋਂ ਉਸ ਨੂੰ ਬਾਹਰ ਕੱਢਿਆ ਜਾਵੇ ਤੜਫਦੀ ਹੈ, ਤੜਫ ਤੜਫ ਕੇ ਉਸ ਦੀ ਮੌਤ ਹੁੰਦੀ, ਬੜਾ ਦੁੱਖ ਪ੍ਰਾਪਤ ਕਰਦੀ। ਇਸੇ ਤਰੀਕੇ ਨਾਲ ਪਰਮੇਸ਼ਰ ਦੇ ਨਾਮ ਨੂੰ ਭੁਲਾ ਕਰਕੇ ਨਰਕਾਂ ਦੇ ਵਿੱਚ ਪੈ ਜਾਂਦਾ ਤੇ ਬੜੇ ਭਾਰੀ ਦੁੱਖਾਂ ਨੂੰ ਸਹਿੰਦਾ ਹੈ।
ਚੌਰਾਸੀ ਹੀ ਨਰਕ ਸਾਕਤ ਭੋਗਾਈ ਹੈ,
ਕਰਮਾਂ ਦੇ ਕਰਕੇ ਨਰਕਾਂ ਚ ਪਾਇਆ ਜਾਂਦਾ ਤੇ ਫੇਰ ਨਰਕਾਂ ਚੋਂ ਕੱਢ ਕੇ 84 ਨਰਕ ਸਾਗਤ ਭੋਗਾਈ ਹੈ। 84 ਜਿਹੜੇ ਨਰਕ ਮੰਨੇ ਗਏ ਨੇ ਉਹਨਾਂ ਨਰਕਾਂ ਦੇ ਵਿੱਚ ਆਦਮੀ ਨੂੰ ਸਾਗਤ ਨੂੰ ਜਿਹੜਾ ਮਨਮੁਖ ਹੈ ਉਸ ਨੂੰ ਘੁਮਾਇਆ ਜਾਂਦਾ, ਭੁਗਾਏ ਜਾਂਦੇ ਨੇ, ਉਹਨਾਂ ਨਰਕਾਂ ਦੇ ਵਿੱਚ ਉਹਦਾ ਵਾਸਾ ਰੱਖਿਆ ਜਾਂਦਾ। ਉਸ ਤੋਂ ਬਾਅਦ 84 ਨਰਕ ਸਾਗਤ ਭੋਗਾਈ ਹੈ, 84 ਲੱਖ ਜਿਹੜੀ ਜੂਨ ਹੈ 84 ਲੱਖ ਜੂਨਾ ਰੂਪੀ ਨਰਕਾਂ ਦੇ ਵਿੱਚ ਮਨਮੁਖ ਆਦਮੀ ਨੂੰ ਪਾਇਆ ਜਾਂਦਾ ਹੈ।
ਜੈਸਾ ਕੀਤਾ ਤੈਸੋ ਪਾਈਐ।
ਪਾਤਸ਼ਾਹ ਜੀ ਕਹਿੰਦੇ ਭਾਈ ਇਹ ਤੁਹਾਨੂੰ ਤੁਹਾਡੇ ਵੱਸ ਵਿੱਚ ਹੈ, ਇਹੋ ਜਿਹਾ ਕਰੋਗੇ ਸੰਸਾਰ ਦੇ ਵਿੱਚ ਰਹਿ ਕੇ ਤੈਸੋ ਪਾਈਐ, ਉਹ ਜੇ ਫਲ ਨੂੰ ਪ੍ਰਾਪਤ ਕਰ ਲਵੋਗੇ।
ਸਤ ਗੁਰ ਬਾਜੋ ਮੁਕਤ ਨਾ ਹੋਈ, ਕਿਰਤ ਬਾਧਾ ਗ੍ਰਸ ਦੀਨਾ ਹੈ।
ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਹੋਰ ਕੋਈ ਵੀ ਮੁਕਤ ਨਹੀਂ ਕਰ ਸਕਦਾ, ਨਾ ਹੀ ਕੋਈ ਮੁਕਤ ਹੋਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ। ਮਹਾਰਾਜ ਹੀ ਮੁਕਤੀ ਬਖਸ਼ਣ ਵਾਲੇ ਨੇ ਸੰਸਾਰ ਦੇ ਵਿੱਚ ਵੀ ਤੇ ਅੰਤ ਨੂੰ ਵੀ, ਪਰ ਮਹਾਰਾਜ ਨੂੰ ਮਹਾਰਾਜ ਦੀ ਸਿੱਖਿਆ ਗ੍ਰਹਿਣ ਕੀਤੇ ਤੋਂ ਬਿਨਾਂ, ਸ਼ਰਨ ਆਏ ਤੋਂ ਬਿਨਾਂ ਕਿਰਤ ਵਾਧਾ, ਕਿਰਤ ਦੇ ਵਿੱਚ ਬੰਨਿਆ ਗਿਆ ਹੈ, ਧੰਦੇ ਦੇ ਵਿੱਚ ਬੱਜ ਗਿਆ ਹੈ। ਕਿਰਤ ਕਰਨੀ ਮਹਾਰਾਜ ਨੇ ਕਹੀ ਹੈ, ਪਰ ਜਦੋਂ ਕਿਰਤ ਧੰਦਾ ਬਣ ਜੇ ਉਦੋਂ ਆਦਮੀ ਫਸ ਜਾਂਦਾ। ਕਿਰਤ ਧੰਦਾ ਉਦੋਂ ਬਣ ਜਦੋਂ ਕਰਤਾ ਵਿਸਰ ਜਾਂਦਾ ਹੈ। ਕਿਰਤ ਕਰਦਿਆਂ ਹੋਇਆਂ ਜਦੋਂ ਕਰਤਾ ਵਿਸਰ ਜੇ ਉਦੋਂ ਗੁਰੂ ਪਿਆਰੇ ਉਹ ਧੰਦਾ, ਤੇ ਧੰਦਾ ਗੁਰੂ ਪਿਆਰੇ ਮਹਾਰਾਜ ਕਹਿੰਦੇ ਨੇ, ਧੰਦਾ ਕਰਦਿਆਂ ਨਿਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਧੰਦਾ ਕਰਦਿਆਂ ਹੋਇਆ ਸਾਰਾ ਜਨਮ ਸੀ ਜਿਹੜਾ ਇਹ ਨਿਫਲ ਹੀ ਗਵਾ ਦਿੱਤਾ, ਸੁੱਖਾਂ ਦੇ ਦਾਤੇ ਪਰਮੇਸ਼ਰ ਨੂੰ ਮਨ ਵਿੱਚ ਨਹੀਂ ਵਸਾਉਣਾ ਕੀਤਾ। ਇਸ ਕਰਕੇ ਕਿਰਤ ਵਾਧਾ, ਧੰਦੇ ਨੇ ਬੰਨ ਲਿਆ, ਕਿਰਤ ਨੇ ਬੰਨ ਲਿਆ, ਗ੍ਰਸ ਦੀਨਾ ਹੈ। ਤੇ ਫਿਰ ਦੀਨ ਹੋ ਗਿਆ ਗ੍ਰਸ ਕਦੋਂ, ਜਦੋਂ ਗ੍ਰਸਿਆ ਗਿਆ, ਜਦੋਂ ਉਹਨਾਂ ਨੇ ਆ ਕਰਕੇ, ਜਮਦੂਤਾਂ ਨੇ ਆ ਕਰਕੇ ਪਕੜ ਲਿਆ ਸਮੇਂ ਗ੍ਰਸ ਲਿਆ, ਪਕੜ ਲਿਆ, ਤੇ ਫਿਰ ਦੀਨਾ ਬਹੁਤ ਹੀ ਗਰੀਬ ਹੋਇਆ, ਭੈ ਦੇ ਸਹਿਤ ਹੋ ਗਿਆ, ਦੀਨ ਹੋਇਆ, ਨਿਮਰਤਾ ਦੇ ਵਿੱਚ ਆ ਗਿਆ। ਪਰ ਉਸ ਵੇਲੇ ਇਹ ਕੀਤਾ ਹੋਇਆ ਚਾਰਾ ਵਿਅਰਥ ਸੀ, ਕਿਉਂਕਿ ਜਿਹੜਾ ਸਮਾਂ ਦਿੱਤਾ ਸੀ ਉਸ ਸਮੇਂ ਨੂੰ ਨਾ ਸੰਭਾਲਿਆ, ਉਹ ਤਾਂ ਧੰਦਿਆਂ ਦੇ ਵਿੱਚ ਹੀ ਇਸ ਪ੍ਰਕਾਰ ਸਾਰਾ ਗਵਾ ਦਿੱਤਾ। ਤੇ ਫਿਰ ਜਦੋਂ ਉਹਨਾਂ ਨੇ ਗ੍ਰਸ ਲਿਆ ਤੇ ਫਿਰ ਬੜਾ ਦੀਨਾ ਦੁਖੀ ਹੋਇਆ।
ਖੰਡੇ ਧਾਰ ਗਲੀ ਅਤ ਭੀੜੀ,
ਰਸਤਾ ਦੱਸ ਰਹੇ ਨੇ ਉਥੋਂ ਦਾ, ਖੰਡੇ ਧਾਰ ਗਲੀ ਅਤ ਭੀੜੀ, ਖੰਡੇ ਦੇ ਵਾਂਗੂ, ਖੰਡੇ ਦੀ ਧਾਰ ਦੇ ਵਾਂਗੂ ਜਿਹੜੀ ਉਹ ਗਲੀ ਹੈ ਨਰਕਾਂ ਦੀ ਗੁਰੂ ਪਿਆਰੇ, ਉਹ ਇਸ ਤਰ੍ਹਾਂ ਦੀ ਹੈ ਤੇ ਬਹੁਤ ਹੀ ਭੀੜੀ ਗਲੀ, ਉਹਦੇ ਵਿੱਚ ਲੰਘਣਾ ਬੜਾ ਮੁਸ਼ਕਲ ਹੈ।
ਲੇਖਾ ਲੀਜੈ ਤਿਲ ਜਿਉਂ ਭੀੜੀ,
ਜੇ ਹੋਏ ਕਰਮਾਂ ਦੇ ਉੱਥੇ ਲੇਖਾ ਹੋਣਾ ਹੈ, ਤੇ ਤਿਲ ਜਿਉਂ ਭੀੜੀ, ਤੇ ਜੇ ਮਾੜੇ ਕਰਮ ਕੀਤੇ ਨੇ, ਜਿਵੇਂ ਕੋਹਲੂ ਦੇ ਵਿੱਚ ਪਾ ਕਰਕੇ ਜਿਹੜਾ ਤੇਲੀ ਹੁੰਦਾ ਹੈ ਉਹ ਤਿਲਾਂ ਦੇ ਤੇਲ ਨੂੰ ਕੱਢਦਾ ਹੈ, ਉਹ ਜਿਹੜੇ ਤਿਲ ਹੁੰਦੇ ਨੇ ਉਹਨਾਂ ਨੂੰ ਐਨ ਪ੍ਰੈਸ ਕਰਕੇ ਤੇ ਉਹਦੇ ਖਾਲ ਬਣ ਜਾਂਦੀ, ਤੇਲ ਕੱਢ ਲਿਆ ਜਾਂਦਾ, ਉਹ ਮਲੀਆ ਮੇਡ ਕਰ ਦਿੱਤੇ ਜਾਂਦੇ ਨੇ ਕੋਹਲੂ ਚ ਪਾ ਕੇ ਤਿਲ। ਇਸ ਤਰੀਕੇ ਨਾਲ ਉਹਨਾਂ ਤਿਲਾਂ ਦੇ ਵਾਂਗੂ ਇਹ ਦੁੱਖ ਪ੍ਰਾਪਤ ਹੋਣਗੇ, ਕੋਹਲੂ ਦੇ ਵਿੱਚ ਪਾ ਕੇ ਪੀੜ ਦਿੱਤਾ ਜਾਵੇਗਾ। ਲੇਖਾ ਲੀਜੈ, ਇਸ ਪ੍ਰਕਾਰ ਜਿਹੜਾ ਲੇਖਾ ਹਿਸਾਬ ਕਿਤਾਬ ਉੱਥੇ ਲਿਆ ਜਾਵੇਗਾ।
ਮਾਤ ਪਿਤਾ ਕਲੱਤਰ ਸੁੱਤ ਬੇਲੀ ਨਾਹੀ, ਬਿਨ ਹਰ ਰਸ ਮੁਕਤ ਨਾ ਕੀ ਨਾਹੀ।
ਉੱਥੇ ਮਾਤਾ ਪਿਤਾ ਕਤੰਚ ਮਾਤਾ ਪਵਿਚਾਰ ਕੀਤੀ, ਮਾਤ ਪਿਤਾ ਕਲੱਤਰ ਸੁੱਤ ਬੇਲੀ ਨਾਹੀ, ਪਹਿਲਾਂ ਵੀ ਬੇਲੀ ਦੀ ਗੱਲ ਹੋਈ ਸੀ ਮਿੱਤਰ ਤੋਂ, ਹਰ ਸਾ ਮੀਤ ਨਾਹੀ ਮੈਂ ਕੋਈ, ਹੁਣ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਾਤ ਪਿਤਾ ਕਲੱਤਰ ਸੁੱਤ ਬੇਲੀ ਨਾਹੀ। ਮਾਤ ਮਾਤਾ ਪਿਤਾ, ਕਲੱਤਰ ਦਾ ਮਤਲਬ ਹੁੰਦਾ ਘਰ ਵਾਲੀ ਇਸਤਰੀ, ਸੁੱਤ ਦਾ ਮਤਲਬ ਹੁੰਦਾ ਹੈ ਪੁੱਤਰ, ਇਹਨਾਂ ਦੇ ਵਿੱਚੋਂ ਕੋਈ ਵੀ, ਬੇਲੀ ਦਾ ਮਤਲਬ ਹੁੰਦਾ ਹੈ ਦੋਸਤ ਮਿੱਤਰ, ਇਹਨਾਂ ਦੇ ਵਿੱਚੋਂ ਕੋਈ ਵੀ ਬੇਲੀ ਨਹੀਂ ਬਣੇਗਾ, ਦੋਸਤ ਮਿੱਤਰ ਨਹੀਂ ਹੋਵੇਗਾ, ਨਾ ਹੀ ਮਾਂ, ਨਾ ਹੀ ਪਿਤਾ, ਨਾ ਹੀ ਘਰ ਵਾਲੀ, ਤੇ ਨਾ ਹੀ ਪੁੱਤਰ, ਇਹਨਾਂ ਦੇ ਵਿੱਚੋਂ ਕੋਈ ਮਿੱਤਰਾਂ ਦੇ ਵਾਂਗੂ ਉੱਥੇ ਸਹਾਇਤਾ ਨਹੀਂ ਕਰੇਗਾ। ਬਿਨ ਹਾਰ ਰਸ ਮੁਕਤ ਨਾ ਕਿੰਨਾ ਹੈ, ਹਰੀ ਪਰਮੇਸ਼ਰ ਦੇ ਨਾਮ ਰਸ, ਨਾਮ ਦਾ ਰਸ ਲੈਣ ਤੋਂ ਬਿਨਾਂ ਮੁਕਤ ਨਹੀਂ ਹੋ ਸਕਦਾ, ਇਸ ਕਰਕੇ ਮੁਕਤ ਨਾ ਕਿੰਨਾ ਹੈ, ਨਾਮ ਦਾ ਰਸ ਨਹੀਂ ਲਿਆ ਤੇ ਮੁਕਤ ਨਹੀਂ ਕੀਤਾ ਗਿਆ, ਤੇ ਇਹਨਾਂ ਦੇ ਵਿੱਚੋਂ ਕੋਈ ਹਰਸਾ ਮੀਤ ਨਹੀਂ ਮੈਂ ਕੋਈ ਹੋਵੇਗਾ ਨਹੀਂ ਹੈ।
ਮੀਤ ਸਖੇ ਕੇਤੇ ਜਗ ਮਾਹੀ,
ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਮੀਤ ਸਖੇ ਬਹੁਤ ਸਾਰੇ ਆਦਮੀ ਮਿੱਤਰ ਬਣਾਉਂਦਾ ਹੈ, ਸਖੇ ਇਸੇ ਪ੍ਰਕਾਰ ਦੋਸਤ ਬਣਾਉਂਦਾ ਹੈ, ਮੀਤ ਸਖੇ ਕੇਤੇ ਕਿੰਨੇ ਹੀ, ਬਹੁਤ ਸਾਰੇ ਹੀ ਸੰਸਾਰ ਦੇ ਵਿੱਚ ਬਣਾਉਂਦਾ ਹੈ।
ਬਿਨ ਗੁਰ ਪਰਮੇਸ਼ਰ ਕੋਈ ਨਾਹੀ,
ਗੁਰੂ ਦਾ ਸਰੂਪ, ਪਰਮੇਸ਼ਰ ਦਾ ਸਰੂਪ ਗੁਰੂ ਸਾਹਿਬ ਜੀ ਹਨ, ਮਹਾਰਾਜ ਤੋਂ ਬਿਨਾਂ ਅੰਤ ਨੂੰ ਕੋਈ ਵੀ ਮਿੱਤਰ ਸੰਸਾਰ ਦੇ ਵਿੱਚ ਬਣਾਏ ਹੋਏ ਹਨ ਜਿਹੜੇ, ਉਹ ਸਹਾਇਕ ਨਹੀਂ ਹੋਣਗੇ।
ਗੁਰ ਕੀ ਸੇਵਾ ਮੁਕਤ ਪਰਾਇਣ ਅਨਦਿਨ ਕੀਰਤਨ ਕੀਨਾ ਹੈ।
ਇਸੇ ਪ੍ਰਕਾਰ ਅਨਦਿਨ ਕੀਰਤਨ ਦਿਨ ਅਤੇ ਰਾਤ ਕੀਤੀ ਹੋਈ ਪਰਮੇਸ਼ਰ ਦੀ ਜਿਹੜੀ ਵਡਿਆਈ ਹੈ ਤੇ ਗੁਰ ਕੀ ਸੇਵਾ ਸਤਿਗੁਰਾਂ ਦੀ ਕੀਤੀ ਹੋਈ ਸੇਵਾ ਹੈ ਜਿਹੜੀ, ਇਹ ਵੀ ਮੁਕਤ ਪਰਾਇਣ। ਪਰਾਇਣ ਦਾ ਮਤਲਬ ਹੁੰਦਾ ਹੈ ਆਸਰਾ, ਇਹੀ ਮੁਕਤੀ ਦਾ ਆਸਰਾ ਹੈ। ਮੁਕਤੀ ਗੁਰੂ ਦੀ ਸੇਵਾ ਦੇ ਨਾਲ ਤੇ ਕੀਤੇ ਹੋਏ ਕੀਰਤਨ ਦਾ ਮਤਲਬ ਹੁੰਦਾ ਜਸ ਵਡਿਆਈ ਪਰਮੇਸ਼ਰ ਦੀ, ਪਰਮੇਸ਼ਰ ਦੇ ਗਾਏ ਹੋਏ ਗੁਣ, ਕੀਤੀ ਹੋਈ ਵਡਿਆਈ ਅਤੇ ਗੁਰੂ ਦੀ ਸੇਵਾ ਦੇ ਨਾਲ ਹੀ ਮੁਕਤੀ ਪ੍ਰਾਪਤ ਹੁੰਦੀ ਹੈ।
ਕੂੜ ਛੋੜ ਸੱਚ ਕਉ
ਧਾਵਾ, ਭਾਈ ਝੂਠ ਬੋਲਣਾ ਛੱਡ ਕਰਕੇ ਸੱਚ ਬੋਲਣਾ ਸ਼ੁਰੂ ਕਰੋ, ਅਥਵਾ ਝੂਠੇ ਸੰਸਾਰ ਨੂੰ ਛੱਡ ਕੇ ਸੱਚੇ ਪਰਮੇਸ਼ਰ ਦੇ ਨਾਮ ਵੱਲ ਦੌੜ ਲਾਓ ਜੀ।
ਜੋ ਇੱਛਾ ਸੋਈ ਫਲ ਪਾਵ,
ਜੋ ਵੀ ਇੱਛਾ ਕਰੋਗੇ ਜਿਸ ਵੀ ਚੀਜ਼ ਦੀ ਉਹ ਹੀ ਪ੍ਰਾਪਤ ਹੋ ਜਾਵੇਗੀ।
ਸਾਚ ਵਖਰ ਕੇ ਵਪਾਰੀ ਵਿਰਲੇ ਲੈ ਲਾਹਾ ਸੌਦਾ ਕੀਨਾ ਹੈ।
ਜਿਹੜੀ ਵੱਖਰ ਵਸਤੂ ਹੈ ਉਸ ਦੇ ਵਿਰਲੇ ਵਿਰਲੇ ਵਪਾਰੀ ਨੇ ਸੱਚੇ ਨਾਮ ਦੇ, ਜਿਨ੍ਹਾਂ ਨੇ ਇਹ ਵਸਤੂ ਦਾ ਸੌਦਾ ਕੀਤਾ ਵਪਾਰ ਕੀਤਾ, ਸੌਦਾ ਕਰਕੇ ਉਹਨਾਂ ਨੇ ਲਾਹਾ ਲੈ ਲਿਆ ਹੈ।
ਹਰ ਹਰ ਨਾਮ ਵੱਖਰ ਲੈ ਚੱਲੋ,
ਵਾਹਿਗੁਰੂ ਦੇ ਨਾਮ ਰੂਪੀ ਵਸਤੂ ਦੀ ਜਿਹੜੀ ਵਸਤੂ ਹੈ ਇਸ ਨੂੰ ਲੈ ਕਰਕੇ ਪ੍ਰਲੋਕ ਵਿੱਚ ਜਾਣਾ ਕਰੋ।
ਦਰਸ਼ਨ ਪਾਵੋ ਸਹਿਜ ਮਹੱਲਾ,
ਸਤਿਗੁਰਾਂ ਦੇ ਪਾਸੋਂ ਨਾਮ ਰੂਪੀ ਵਸਤੂ ਨੂੰ ਲੈ ਕੇ ਜਾਓ। ਜੇ ਇੱਥੇ ਆਏ ਮਹਾਰਾਜ ਦੇ ਕੋਲੋਂ ਤੇ ਨਾਮ ਰੂਪੀ ਵਸਤੂ ਮੰਗੋ, ਇਹ ਵਸਤੂ ਲੈ ਕੇ ਜਾਓ। ਦਰਸ਼ਨ ਪਾਵੋ ਸਹਿਜ ਮਹੱਲੋ, ਸਹਿਜ ਸ਼ਾਂਤੀ ਦੇ ਵਿਚ, ਸਹਿਜ ਗਿਆਨ ਦੇ ਵਿਚ, ਸਰੂਪ ਰੂਪੀ ਮਹੱਲ ਦੇ ਇਸ ਪ੍ਰਕਾਰ ਦਰਸ਼ਨ ਪਾਵੋ, ਪ੍ਰਾਪਤ ਕਰ ਲੈਣਾ ਕਰੋ।
ਗੁਰਮੁਖ ਖੋਜ ਲੈ ਜਨ ਪੂਰੇ ਓ ਸਮਦਰਸੀ ਚੀਨਾ ਹੈ।
ਜਿਹੜੇ ਗੁਰਮੁਖ ਹਨ, ਜਿਨ੍ਹਾਂ ਨੇ ਮੁਖੀ ਗੁਰੂ ਨੂੰ ਧਾਰਨ ਕੀਤਾ ਹੈ, ਜਿਨ੍ਹਾਂ ਨੇ ਮੁੱਖ ਗੁਰੂ ਵੱਲ ਰੱਖਿਆ ਹੈ, ਐਸੇ ਜਿਹੜੇ ਗੁਰਮੁਖ ਨੇ ਖੋਜ ਲਹੇ ਜਨ ਪੂਰੇ, ਉਹ ਆਪਣੇ ਅੰਦਰ ਦੀ ਖੋਜ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕਰਦੇ ਨੇ, ਉਹ ਪੂਰੇ ਭਗਤ ਬਣ ਗਏ ਨੇ। ਇਸ ਤਰ੍ਹਾਂ ਪ੍ਰਾਪਤੀ ਕਰਕੇ ਉਹਨਾਂ ਨੇ ਪਰਮੇਸ਼ਰ ਨੂੰ ਹਰ ਥਾਂ ਤੇ ਸਮਾਨ ਦ੍ਰਿਸ਼ਟੀ ਦੇ ਨਾਲ ਵੇਖ ਲਿਆ ਹੈ।
ਰਬ ਬੇਅੰਤ ਗੁਰਮਤ ਕੋ ਪਾਵੈ,
ਪਰਮੇਸ਼ਰ ਬੇਅੰਤ ਨੇ ਗੁਰੂ ਦੀ ਮਤ ਪ੍ਰਾਪਤ ਕਰਕੇ, ਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਕੋਈ ਕੋਈ ਪ੍ਰਾਪਤ ਕਰਦਾ ਹੈ।
ਗੁਰ ਕਾ ਸ਼ਬਦ ਮਨ ਕੋ ਸਮਝਾਵੈ,
ਫਿਰ ਗੁਰੂ ਦੇ ਉਪਦੇਸ਼ ਨੂੰ ਪ੍ਰਾਪਤ ਕਰਕੇ ਆਪਣੇ ਮਨ ਨੂੰ ਸਮਝਾਉਣਾ ਕਰੀਏ।
ਸਤ ਗੁਰ ਕੀ ਬਾਣੀ ਸਤ ਸਤ ਕਰ ਮਨ ਹੋਇਓ ਆਤਮ ਰਾਮੈ ਲੀਨਾ ਹੈ।
ਸਤਿਗੁਰਾਂ ਦੀ ਜਿਹੜੀ ਬਾਣੀ ਹੈ ਉਸ ਨੂੰ ਗੁਰੂ ਪਿਆਰਿਓ ਸੱਚੀ ਕਰਕੇ ਜਾਣੋ, ਮਨ ਕਰਕੇ ਸੱਚੀ ਕਰਕੇ ਜਾਣੋ, ਸਰੀਰ ਕਰਕੇ, ਇਸੇ ਤਰੀਕੇ ਦੇ ਨਾਲ ਨਿਸ਼ਚੇ ਕਰਕੇ, ਸ਼ਰਧਾ ਤੇ ਵਿਸ਼ਵਾਸ ਕਰਕੇ ਗੁਰੂ ਦੀ ਬਾਣੀ ਨੂੰ ਸੱਚਾ ਜਾਣੋ। ਇਹ ਆਤਮ ਰਾਮੈ ਲੀਨਾ ਹੈ। ਇਸ ਤਰ੍ਹਾਂ ਜੇ ਜਾਣੋਗੇ, ਨਿਸ਼ਚਾ ਕਰੋਗੇ ਤਾਂ ਆਤਮਾ ਜਿਹੜੀ ਰਾਮ ਪਰਮੇਸ਼ਰ ਦੇ ਵਿਚ ਲਵਲੀਨ ਹੋ ਜਾਵੇਗੀ।
ਨਾਰਦ ਸਾਰਦ ਸੇਵਕ ਤੇਰੇ,
ਨਾਰਦ ਜਿਹੜਾ ਬ੍ਰਹਮਾ ਦਾ ਪੁੱਤਰ ਮੰਨਿਆ, ਦਾਸੀ ਸੂਤ ਸੀ, ਜੋ ਦਾਸੀ ਪੁੱਤਰ ਵੀ ਹੈ, ਇਹ ਨਾਰਦ ਭਗਤੀ ਕਰਕੇ ਇਸ ਨੂੰ ਬ੍ਰਹਮਾ ਦੇ ਪੁੱਤਰ ਦੀ ਪਦਵੀ ਪ੍ਰਾਪਤ ਹੋਈ, ਅਤੇ ਸਾਰ ਜਿਹੜੀ ਸਰਸਤੀ ਹੈ ਇਹ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਜੀ ਆਪ ਜੀ ਦੇ ਹੀ ਸੇਵਕ ਹਨ।
ਤੇ ਭਵਨ ਸੇਵਕ ਵੱਡੋ ਵਡੇਰੇ,
ਤੇ ਭਵਨ ਤਿੰਨਾਂ ਲੋਕਾਂ ਦੇ ਵਿਚ ਆਪ ਜੀ ਦੇ ਵੱਡਿਆਂ ਤੋਂ ਵੱਡੇ ਵੀ ਸੇਵਕ ਹਨ।
ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ, ਸਭ ਤੇਰੋ ਕਾਰਨ ਕੀਨਾ ਹੈ।
ਸੱਚੇ ਪਾਤਸ਼ਾਹ ਜੀ ਸਾਰੀਆਂ ਹੀ ਥਾਵਾਂ ਤੇ ਆਪ ਜੀ ਕੁਦਰਤ ਸ਼ਕਤੀ ਵਰਤ ਰਹੀ ਹੈ। ਤੂੰ ਸਿਰ ਸਿਰ ਦਾਤਾ, ਤੂੰ ਸਾਰਿਆਂ ਦੇ ਉਪਰੋਂ ਸ਼੍ਰੋਮਣੀ ਹੋ ਅਤੇ ਸਾਰਿਆਂ ਦੇ ਸਿਰ ਪਰ ਸਿਰ ਰਿਜਕ ਪਹੁੰਚਾਉਣ ਵਾਲੇ ਦਾਤੇ ਹੋ। ਸਭ ਤੇਰੋ ਕਾਰਨ ਕੀਨਾ ਹੈ। ਸਾਰੇ ਕਾਰਨ ਹਨ ਜਿਹੜੇ, ਕਾਰਜ ਦੇ ਕਾਰਨ ਦੋ ਹੁੰਦੇ ਨੇ, ਆਪ ਜੀ ਸਾਰੇ ਕਾਰਜਾਂ ਦੇ ਕਾਰਨ ਨੂੰ ਕਰਨ ਵਾਲੇ ਹੋ।
ਇੱਕ ਦਰ ਸੇਵੈ ਦਰਦ ਬਜਾਏ,
ਇਹ ਆਪ ਜੀ ਦੇ ਦਰ ਤੇ ਸੇਵਾ ਕਰਕੇ ਸੱਚੇ ਪਾਤਸ਼ਾਹ ਦਰਦ ਵਿਆਏ, ਦਰਦ ਨੂੰ ਦੂਰ ਕਰ ਲੈਂਦੇ ਹਨ।
ਓਏ ਦਰਗਹਿ ਪੈਦੇ ਸਤਿਗੁਰੂ ਛਡਾਏ,
ਉਹਨਾਂ ਨੂੰ ਸਤਿਗੁਰਾਂ ਨੇ ਜਮਦੂਤਾਂ ਕੋਲੋਂ ਛਡਾ ਲੈਣਾ ਕੀਤਾ ਤੇ ਉਹ ਦਰਗਾਹ ਦੇ ਵਿਚ ਪੈਦੇ ਚਲੇ ਗਏ ਹਨ।
ਹਉਮੈ ਬੰਧਨ ਸਤਿਗੁਰ ਤੋੜੇ, ਚਿਤ ਚੰਚਲ ਚਲਣ ਅਧੀਨਾ ਏ।
ਹਉਮੈ ਦੇ ਬੰਧਨਾਂ ਨੂੰ ਸਤਿਗੁਰਾਂ ਨੇ ਤੋੜ ਦਿੱਤਾ ਜੀਵ ਦੇ ਅੰਦਰੋਂ, ਆਪਣੇ ਸਿੱਖਾਂ ਦੇ ਅੰਦਰੋਂ। ਚਿੱਤ ਚੰਚਲ ਚੱਲਣ ਨਾ ਦੀਨਾ ਹੈ, ਚਿੱਤ ਨੂੰ ਚੰਚਲ ਹੋ ਕਰਕੇ ਚਲਾਏ ਮਾਨ ਨਹੀਂ ਹੋਣ ਦਿੱਤਾ ਹੈ।
ਸਤਿਗੁਰ ਮਿਲੋ ਚੀਨੋ ਵਿਦਸਾਈ,
ਕਹਿੰਦੇ ਭਾਈ ਸੱਚੇ ਗੁਰੂ ਨੂੰ ਮਿਲੋ ਅਤੇ ਉਹ ਵਿਧੀ ਜਿਸ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਉਹ ਵਿਧੀ ਨੂੰ ਜਾਣ ਲੈਣਾ ਕਰੋ।
ਜਿੱਤ ਪ੍ਰਭ ਪਾਵੋ ਗਣਤ ਨਾ ਕਾਈ,
ਜਿਸ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਅਤੇ ਗਣਤ ਨਾ ਕਾਈ, ਜਿਸ ਪਰਮੇਸ਼ਰ ਦੀ ਕੋਈ ਗਿਣਤੀ ਨਹੀਂ। ਐਸੇ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜੀ ਵਿਧੀ ਨਾਲ ਮਹਾਰਾਜ ਪਰਮੇਸ਼ਰ ਪ੍ਰਾਪਤ ਹੁੰਦੇ ਨੇ, ਉਹ ਸਤਿਗੁਰਾਂ ਦੇ ਕੋਲੋਂ ਪਾਪ ਉਹ ਪ੍ਰਾਪਤ ਕਰ ਲੈਣਾ ਕਰੋ।
ਹਉਮੈ ਮਾਰ ਕਰੋ ਗੁਰ ਸੇਵਾ ਜਨ ਨਾਨਕ ਹਰ ਰੰਗ ਭੀਨਾ ਏ।
ਮੈਨੂੰ ਮਾਰ ਕਰਕੇ ਸਤਿਗੁਰਾਂ ਦੀ ਭਾਈ ਸੇਵਾ ਕਰੋ ਜਨ ਨਾਨਕ ਹਰ ਰੰਗ ਭੀਨਾ ਏ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਭਗਤ ਹਨ ਜਿਹੜੇ ਉਹਦੇ ਰੰਗ ਦੇ ਵਿਚ ਪ੍ਰੇਮ ਦੇ ਵਿਚ ਭੀਨਾ ਹੀ ਭਿੱਜੇ ਹੋਏ ਹਨ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਵਿਚਾਰਾਂ ਕਰਦੇ ਹੋਈਆਂ ਭੁੱਲਾਂ ਦੀਆਂ ਮਾਫੀਆਂ ਆਪ ਸਾਰੇ ਸੂਝਵਾਨ ਹੋ। ਸਤਿਗੁਰੂ ਸਾਹਿਬ ਜਦ ਆਪ ਜੀ ਬਖਸ਼ ਲੈਣ ਅੱਗੇ ਤੋਂ ਸੁੱਧ ਤੇ ਸਪਸ਼ਟ ਵਿਚਾਰਾਂ ਕਰਨ ਦੀ ਦਾਤ ਬਖਸ਼ ਨੇ ਉਪਦੇਸ਼ ਸਾਡੇ ਹਿਰਦੇ ਦੇ ਵਿਚ ਵਸੇ ਤਾਂ ਜੋ ਲੋਕ ਸੁਖੀ ਤੇ ਪ੍ਰਲੋਕ ਸੇਲੇ ਹੋ ਜਾਣ। ਆਓ ਫਤਿਹ ਬੁਲਾਈਏ ਜੀ।
ਜਿਤ ਪ੍ਰਭ ਪਾਵੋ ਗਣਤ ਨਾ ਕਾਈ ਹਉ ਮੈਂ ਮਾਰ ਕਰੋ ਗੁਰ ਸੇਵਾ ਜਨ ਨਾਨਕ ਹਰ ਰੰਗ ਭੀਨਾ ਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।